अर्थात पुरुष निर्भव निर्वैर अकाल मूर्त अजुनी शैपं गुरुप्रसाद जप आदि सच दुगाद सच है भी सच नानक होशी भी सच ईता ना जाता हराम खोर हव क्या देशा दुष्ट चोर मैं कीता ना जाता हराम खोर हव क्या मुख देशा दुष्ट चोर नानक नीच कह विचार तानक रूप रहा करतार चली असी चंगिया आचारी बुरिया मनो कुशुद कालिया बाहर चितलिया रिशा करह ते नारिया जो शेव है दर खड़िया कामी क्रोधी चातुरी बाजी गर्दे काम निंदा करते जन्म सिरानो प्रभु ना सिमर्यो राम सतनाम वाहे गुरु साहिब जियो दोहरा बल छुटक्यो बंधन परे कछु ना हो तू पाए अब नानक अब कोट हर गज जो हो सहाए बल छुटक्यो बंधन परे कछु ना हो तू पाए अब नानक अब कोट हर गज जो हो सहाए बल होवा बंधन छुटे सब किच हो तू पाए नानक सब किछ तुमरे हाथ में तुम ही होत सहाए संग सखा सब तज गए को ना निभो साथ कहो नानक ए विपत में एक एक रघुनाथ नाम रहो साधु रहो रहो गुरु गोबिंद कौ नानक के जगत में किन जप्यो गुरु मंत्र राम नाम उर में गयो जाके सामने कोए जिन सिमरत संकट मिटाए, दर्श तुहारो होए। राम नामपुर में गयो, जाके सम नहीं कोए। जे सिमरत संकट मिटाए, दर्श तुम्हारो होए। वाहगुरु जी का खालसा, वाहगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर तुम्बाए मान हुए बैठे गुरमत प्यारे सतसंगी जनों, आप जी ने रात्रि वेले दे दीवान अंदर साहिब दी इलाही गुरबाणी दा रस पिना कीर्तन सरवण कीता है। सतगुरु गुरु तेग बहादुर जी महाराज जिन्हां दे पावन पवित्र श्लोकां दी विचार गुरु कृपा नाल आपां ने आरंभ कीती सी, हजूर दी कृपा नाल अज साहिब जी दे 57 श्लोकां विचों अंतले 5 श्लोक आप जी ने श्रवण कीते। इन्हां च दोहरे दे रूप विच वी साहिब ने कृपा कीती। इन्हां पवित्र श्लोकां दी विचार आओ गुरु बख्श नाल आपां करिए, पर मैं कुछ खास अर्ज करनी है अज दे श्लोकां संबंधी ते आधार साहिब श्री गुरु ग्रंथ साहिब जी दी बाणी बनाना। धन गुरु ग्रंथ साहिब कृपा करन गुरु तेग बहादुर जी महाराज सानू अंदर दी एकाग्रता अडोलता बख्श देन, तां जो हजूर दे इन्हां पवित्र बचना दी विचार नरोल गुरमत अनुसार कर सकिए। करो मेरामत समूह माई भाई बड़े प्यार अदब दे नाल साहिब दे चरणां दी हाजरी लवाओ और उच्चारण करो जी सतनाम श्री वाहे गुरु जी। करो बख्श गुरमुख प्यारियो, फिर उच्चारण करो जी सतनाम श्री वाहे गुरु जी। साहिब श्री गुरु तेग बहादुर जी दी इलाही बाणी दे अंदर दोहरे दे रूप अंदर जो हजूर दे बचन ने श्लोक नंबर 53 और 54 साहिब दा बचन आया दोहरा बल छुटक्यो बंधन परे कछु ना होत उपाय पाओ नानक अब ओट हर गज ज्यों हो सहाय। एकाग्रता बख्शनी कुछ कु विद्वाना ने ते खास करके भाई साहिब भाई संतोख सिंह जी होरां ने इस श्लोक दे संबंधी एक घटना एक साखी नाल अंकित कीती, पर मैं पहला अर्ज कर दिती साहिब दी बाणी दे टेक ते मैं अर्ज करनी क्योंकि विचार हर मनुख दे आपो अपने हो सकते ने, पर जो गुरु ग्रंथ साहिब सूझ बख्शन। कहिंदे ने गुरु तेग बहादुर जी दिल्ली कैद ने औरंगजेब ने कैद कीता उन्हां ते हजूर ने साखीकार दे मुताबिक मैं संखेप जी उहदी गल करके अगे गुरमत वाले पासे तुरांगा। ਉਹ ਸਾਖੀਕਾਰ ਲਿਖਦਾ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੱਤਰਕਾ ਇੱਕ ਚਿੱਠੀ ਲਿਖੀ ਤੇ ਲਿਖੀ ਕਿੱਥੇ ਵੇ ਅਨੰਦਪੁਰ ਸਾਹਿਬ ਦੀ ਧਰਤੀ ਤੇ।
ਤੇ ਲਿਖ ਰਹੇ ਨੇ ਆਪਣੇ ਸੁਪੁੱਤਰ ਜਿਨ੍ਹਾਂ ਦੀ 9 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਰਾਏ ਜੀ ਨੂੰ। ਤੇ ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦਰ ਕੁਝ ਵਿਦਵਾਨ ਕਹਿੰਦੇ ਨੇ ਉਹਨਾਂ ਦੇ ਅੰਦਰ ਨੂੰ ਪਰਖਣ ਲਈ ਚਿੱਠੀ ਲਿਖਦੇ ਪਏ ਨੇ ਕਿ ਬਲ ਛੁਟਕਿਓ, ਹੁਣ ਤਾਕਤ ਖਤਮ ਹੋ ਗਈ, ਬੰਧਨ ਪਰੇ ਧਿਆਨ ਰੱਖਣਾ। ਮੈਂ ਉਸ ਵਿਦਵਾਨ ਦੀ ਰਾਏ ਦੇ ਰਿਹਾ, ਪਰ ਗੁਰੂ ਗੁਰਮਤਿ ਦਾ ਆਸ਼ਾ ਕੀ ਏ ਉਹਦੇ ਬਾਰੇ ਅਰਜ਼ ਬਾਅਦ ਵਿੱਚ ਕਰਨਾ। ਬੰਦ ਸਾਹਿਬ ਕਹਿ ਰਹੇ ਨੇ ਬਲ ਛੁਟਕਿਓ, ਤਾਕਤ ਖਤਮ ਹੋ ਗਈ, ਬੰਧਨ ਪਰੇ, ਹੁਣ ਤਾਂ ਪਿੰਜਰਾ ਮਿਲ ਗਿਆ ਜਾਂ ਬੇੜੀਆਂ ਜਾਂ ਸੰਗਲਾਂ ਦੀ ਸਾਨੂੰ ਬੰਧਨ ਪੈ ਗਏ ਨੇ। ਕਛੂ ਨਾ ਓਤ ਉਪਾਏ, ਹੁਣ ਕੋਈ ਯਤਨ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਟ ਹਰ ਗਦ ਜਿਉਂ ਹੋ ਸਹਾਇ, ਕਿ ਹੇ ਮੇਰੇ ਮਾਲਕ ਹੁਣ ਕੋਈ ਯਤਨ ਨਹੀਂ। ਤੇ ਨਾਲ ਕਿਹਨੇ ਇਹ ਵੀ ਬਚਨ ਲਿਖ ਕੇ ਭੇਜੇ ਕਿ ਸੰਗ ਸਖਾ ਸਭ ਤਜ ਗਏ, ਕਹੋ ਨਾ ਨਿਭਿਓ ਸਾਥ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦਾ ਉੱਤਰ ਅੱਗੋਂ ਭੇਜਿਆ, ਕਹਿਣ ਲੱਗੇ ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੇ ਹੋਤ ਸਹਾਇ। ਉਹਨਾਂ ਅੱਗੋਂ ਉੱਤਰ ਦਿੱਤਾ ਕਿ ਪਿਤਾ ਜੀ ਤਾਕਤ ਹੈ, ਬੰਧਨ ਟੁੱਟ ਜਾਣਗੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਮਦਦ ਕਰੇਗਾ। ਤੇ ਜੇ ਕਿਤੇ ਗੁਰਮਤ ਦੇ ਨਜ਼ਰੀਏ ਨਾਲ ਤੱਕੋ ਕਿ ਇਹ ਗੁਰੂ ਤੇਗ ਬਹਾਦਰ ਜੀ ਪੱਤਰਿਕਾ ਆਪਣੇ ਪੁੱਤਰ ਨੂੰ ਲਿਖ ਸਕਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਨੇ ਕਿਤੇ ਤਾਂ ਉਪਦੇਸ਼ ਰੂਪ ਵਿੱਚ ਬਾਣੀ ਉਚਾਰਨ ਕੀਤੀ, ਕਿਤੇ ਮੇਰੇ ਸਤਿਗੁਰੂ ਨੇ ਦਸ਼ਾ ਰੂਪ ਵਿੱਚ ਬਾਣੀ ਉਚਾਰਨ ਕੀਤੀ, ਕਿਤੇ ਮੇਰੇ ਹਜ਼ੂਰ ਨੇ ਇਲਾਹੀ ਬਾਣੀ ਵਿੱਚ ਮੰਨਣ ਰੂਪ ਵਿੱਚ ਉਚਾਰਨ ਕੀਤੀ ਏ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਸ਼ਨੋਤਰੀ ਏ ਕਿ ਕਿਤੇ ਪ੍ਰਸ਼ਨ ਕਰਦੇ ਨੇ ਤੇ ਆਪ ਹੀ ਨਾਲ ਉਹਨਾਂ ਦਾ ਉੱਤਰ ਪੈ ਦਿੰਦੇ ਨੇ। ਤੇ ਨਾਲ ਸੱਜਣਾ ਨੇ ਇਹ ਵੀ ਕਈ ਵਾਰੀ ਕਹਿੰਦੇ ਆ ਕੁਝ ਬੀੜਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਜਿਹਦੇ ਵਿੱਚ ਮਹਿਲਾ ਦਸਵਾਂ ਵੀ ਲਿਖੇ। ਪਹਿਲੀ ਗੱਲ ਇੱਕ ਚੇਤੇ ਰੱਖਿਓ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਆਪ ਬਾਣੀ ਵਿੱਚ ਸਾਨੂੰ ਕਹਿ ਰਹੇ ਨੇ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਉ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਨ। ਜਿਹੜੇ ਗੁਰੂ ਤੇਗ ਬਹਾਦਰ ਮੈਂ ਪਿਛਲੇ ਦਿਨੀ ਅਰਜ਼ ਕੀਤੀ, ਪਟਨੇ ਦੀ ਸੰਗਤ ਨੂੰ ਹੁਕਮ ਕਰਦੇ ਨੇ ਕਿ ਜਦੋਂ ਗੁਰੂ ਗੋਬਿੰਦ ਰਾਏ ਜੀ ਨਵਾਬਾਂ ਦੀ ਪਰਵਾਹ ਨਹੀਂ ਕਰਦੇ ਤੇ ਲੋਕ ਕਹਿੰਦੇ ਨੇ ਤੁਹਾਡੇ ਪੁੱਤਰ ਨੇ ਅਹਿਲਕਾਰ ਦੀ ਹਕੂਮਤ ਦੀ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਉਹਦਾ ਉੱਤਰ ਦਿੰਦੇ ਨੇ ਜੋ ਗੋਬਿੰਦ ਕੀਆ ਸੋ ਭਲਾ ਕੀਆ। ਕਹਿਣ ਲੱਗੇ ਅਬਲ ਤਾਂ ਨਵਾਬ ਨੂੰ ਝੁਕਣਾ ਨਹੀਂ, ਘਰ ਆਏ ਸਰਹੰਦੀ ਦੇ ਪਵਾਂਦੀ ਦੇਣੀ ਸਰਹੰਦੀ ਨਹੀਂ। ਮੈਂ ਅਰਜ਼ ਕਰ ਰਿਹਾ ਜਿਹੜੇ ਗੁਰੂ ਤੇਗ ਬਹਾਦਰ ਜੀ ਕਹਿਣ ਕਿ ਗਿਆਨੀ ਹੋਵੇ ਜਿਹੜਾ ਨਾ ਕਿਸੇ ਨੂੰ ਭੈ ਦਿੰਦਾ ਹੈ ਨਾ ਕਿਸੇ ਤੋਂ ਭੈ ਮੰਨਦਾ ਹੈ, ਤੇ ਕੀ ਉਹ ਗੁਰੂ ਤੇਗ ਬਹਾਦਰ ਕਹਿ ਸਕਦੇ ਨੇ ਕਿ ਪੁੱਤਰ ਹੁਣ ਬਲ ਖਤਮ ਹੋ ਗਿਆ, ਹੁਣ ਤਾਕਤ ਤੋਂ ਖਤਮ ਹੋ ਗਈ, ਬੰਧਨ ਪੈ ਗਏ ਨੇ? ਜਿਹੜੇ ਗੁਰੂ ਤੇਗ ਬਹਾਦਰ ਜੀ ਆਪ ਦੁਖੀ ਪੰਡਤਾਂ ਦੀ ਪੁਕਾਰ ਸੁਣਦੇ ਨੇ, ਬੜਾ ਸੋਹਣਾ ਇੱਕ ਬਚਨ ਦਿੱਤਾ ਹੈ ਵਿਦਵਾਨਾਂ ਨੇ, ਉਹ ਲਿਖਦੇ ਨੇ ਕਿ ਦੁਖੀ ਵਿਪਰ ਚੱਲ ਆਏ ਪੂਰੀ ਆਨੰਦ, ਤੇ ਨਾਲ ਕਹਿਣ ਲੱਗੇ ਬਾਂਹ ਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ, ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਪਕੜ। ਭਾਵਾਂ ਇਹ ਬਾਣੀ ਨਹੀਂ ਪਰ ਇਤਿਹਾਸਕ ਹਵਾਲੇ ਨੇ ਜਿਹੜੇ ਕਹਿੰਦੇ ਨੇ ਸਾਡੀ ਬਾਂਹ ਪਕੜੋ, ਤੇ ਇੱਕ ਵਿਦਵਾਨ ਸਤਬੀਰ ਸਿੰਘ ਨੇ ਤੇ ਉਹਦਾ ਨਾਮ ਭੱਟ ਚਾਂਦ ਦਿੱਤਾ ਹੈ। ਖੈਰ ਕਈ ਵਿਦਵਾਨਾਂ ਨੇ ਨਾਂ ਨਹੀਂ ਦਿੱਤਾ ਪਰ ਉਸ ਕਵਿਤਾ ਦੀਆਂ ਪੰਕਤੀਆਂ ਅਰਜ਼ ਜਿਹੜੀਆਂ ਨੇ ਅੰਕਿਤ ਕੀਤੀਆਂ, ਉਹ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ, ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋਈਐ ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਖੋੜੀਐ। ਤੇ ਸਾਹਿਬ ਕਹਿੰਦੇ ਨੇ ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋੜੀਐ, ਤੇ ਸਾਹਿਬ ਕਹਿੰਦੇ ਨੇ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਕਿ ਜ਼ਮੀਨ ਤੇ ਡਿੱਗ ਪਵੇ ਸ਼ਹਾਦਤ ਦਾ ਜਾਮ ਪੀ ਲੈ ਪਰ ਧਰਮ ਨਾ ਛੱਡੇ। ਤੇ ਕੀ ਉਹ ਗੁਰੂ ਤੇਗ ਬਹਾਦਰ ਸਾਹਿਬ ਚਿੱਠੀ ਲਿਖ ਕੇ ਭੇਜ ਸਕਦੇ ਨੇ ਬਲ ਛੁਟਕਿਓ ਬੰਧਨ ਪਰੇ? ਧਿਆਨ ਦੇਣਾ, ਉਸ ਤੋਂ ਅੱਗੇ ਤੁਰੀਏ। ਮੈਂ ਕੁਝ ਬਾਣੀ ਵਿੱਚੋਂ ਉਦਾਹਰਣਾਂ ਦਿਆਂਗਾ ਅੱਗੇ ਚੱਲ ਕੇ। ਗੁਰੂ ਤੇਗ ਬਹਾਦਰ ਸੱਚੇ ਪਿਤਾ ਮਹਾਰਾਜ ਜੇ ਇਹ ਪੱਤਰਿਕਾ ਭੇਜਦੇ ਪਏ ਨੇ ਕਿ ਪੁੱਤਰ ਬੰਧਨ ਪੈ ਗਏ ਨੇ, ਤੇ ਗੁਰੂ ਗੋਬਿੰਦ ਰਾਏ ਉਹਨਾਂ ਨੂੰ ਆਪ ਤੌਰ ਤੇ ਪੈ ਨੇ, ਜੇ ਇਹ ਵੀ ਦਲੀਲ ਮੰਨ ਲਈਏ ਕਿ ਆਪਣੇ ਪੁੱਤਰ ਦੇ ਅੰਦਰ ਨੂੰ ਪਰਖਣ ਲਈ, ਤੇ ਕਮਾਲ ਦੀ ਗੱਲ ਕਿਹੋ ਜੀ ਹਾਸੋਹੀਣੀ ਗੱਲ ਪਰਦਾ ਪਿਆ ਉਹ ਵਿਦਵਾਨ ਇਤਿਹਾਸਕਾਰ। ਇੱਕ ਪਾਸੇ ਤਾਂ ਗੁਰੂ ਗੋਬਿੰਦ ਰਾਏ ਜੀ ਦੇ ਮੁੱਖ ਤੋਂ ਇਹ ਬੁਲਾਉਂਦਾ ਪਿਆ ਉਚਾਰਨ ਕਰਾਉਂਦਾ ਪਿਆ, कि पिता जी तुहाडे तो बिना इस तिलक ते जन्यू दी रखिया किसे नहीं करनी। ते दूसरे पासे कोई विद्वान जेड़ा है गुरु गोबिंद सिंह जी की प्रीख्या लैण वास्ते गुरु तेग बहादुर जी की चिट्ठी पा भेजदा। कि यह इतिहासक दलील टिकाने ते लगेगी? जेड़े 9 साल की उम्र विच पुत्र आप बापू नूं तोरन लई विद्या करन आया है ते की वह बापू परत के अपने पुत्र की प्रीख्या लेंदा पे? दूसरी गल, असी किन्या महला दसवां लिखिया? ध्यान रखना, दसम ग्रंथ की बाणी पढ़न वालियां नूं पता है, जे मैं भुलदा होया ते मैनूं जरूर दस दिया जे। जाप साहिब पढ़ने उत्थे महला दसवां आया, असी पढ़ने एक ओंकार सतगुर प्रसाद जाप श्री मुख वाक पातशाही दसवीं महला दसवां आया ही नहीं। असी पढ़ने एक ओंकार वाहेगुरु जी की फतेह तप प्रसाद पातशाही दसवीं महला दसवां लिखे। असी पढ़ने एक ओंकार सतगुर प्रसाद तप प्रसाद चौपई पातशाही दसवीं महला दसवां नहीं आया। जदों असी रोजाना अरदास करने हैं ते एक बचन पढ़ने एक ओंकार वाहेगुरु जी की फतेह वार श्री भगौती जी की पातशाही दसवीं, एदे विच भी आउंदा है कि गुरु गोबिंद सिंह महाराज अपने नाल महला शब्द ही नहीं वरते पे अपनी बाणी अंदर, इत्थे किवें लिख दिता गया महला दसवां। खैर, मैं अपने विषय वल अगे तुरा। असल विच गुरु तेग बहादुर जी ओही प्रश्न उत्तर करदे पए ने ते जेड़ी ए दलील साहब कहिंदे ने संत सखा सब तज गए कि विचों कुछ सिख छड के चले गए ने, हद हो गई। जे छड के चले गए ने ते आपां क्यों कहने आ कि भाई मती दास गुरु तेग बहादुर जी दे सामने दो टुकड़े हो गए पर उहदे दोनों टुकड़िया विचों भी जपजी की आवाज आउंदी रही कि साथी छड के गया। भाई दयाला जी देग विच उबलते पए ने, देग विच उबलना तां प्रवान कीता है पर गुरु तेग बहादुर जी का साथ नहीं छड्या। भाई सती दास जी रूह नाल बन के जिंदे दी साख दिते पर गुरु तेग बहादुर जी का साथ नहीं छड के गए। असल विच इस गल नूं समझिए, गुरु ग्रंथ साहिब दी बाणी विच साहिब अज इस दोहरे दे की अर्थ ने। साहिब कह रहे ने, बल छुटक्यो हे मेरे अकाल पुरख वाहिगुरु जी, इस जीव अंदर इन्ना बल नहीं जेड़ा तू आत्मक बल सानू दिता है। ए आत्मक बल खत्म हो गया, बंधन परे, जीव वकारा ते माया ते बंधन विच बज चुका है। बल छुटक्यो बंधन परे, कछु ना होत उपाय, कह लगे कहो नानक अब ओट हर गज ज्यू हो सहाय। हुण तू कृपा कर, एक पुराणक गाथ है कि देवल ऋषि दे शराप दे नाल एक गंधर्व हाथी बन गया ते जदों सरोवर तो जल पीण गया ते ओनू तंदवे ने ग्रस लिया। जदों तंदवे ने ओनू पकड़िया ते किन्ने ने कमल दा फुल तोड़ के मालक दे चरणा विच इक अरदास कीती, हे मेरे प्रभु मैं ताकतवर बड़ा सां पर हुण जिथे मैं फस चुका मेरे कोल इन्नी ताकत नहीं मैं इस तंदवे तो छुट सका, जे तू कृपा करे तां मैनूं बल बख्श मैं छुट जावां। साहिब कहिंदे ने उस तंदवे तो मालक ने ओनू छुड़ाया ते साहिब कहिंदे ने, हे मेरे प्रभु जी आत्मक बल हर एक नूं तुसीं दित्ता है पर वकारां दे बंधन इहो जिहे ने जिन्हां बंधना ने आत्मक बल नूं खत्म कर दिता है। बाणी विच उदाहरणां ने। फिर कहिंदे ने मालक कुल ताकत है, जेड़े वकारी हो चुके ने जिन्हां दे अंदर जीवन कमाउण दी ताकत नहीं, जे तूं कृपा करे तां उह भी आत्मक बल लै के ब्रह्म ज्ञानी बन सकदे। हजूर दी बाणी विच कुछ प्रमाण ने। असीं साहिब दा वचन इक पढ़ने आ, अरदास रूप विच साहिब कहिंदे ने, जिवें भगत कबीर साहिब दा एक वचन आउंदा है, हे मेरे मालक जी एक कोट पंच सिकदारा, मेरा शरीर एक किला है, इहदे विच काम क्रोध लोभ मोह अहंकार पंज सचौतरी ने, पंज सरदार ने। एक कोट पंच सिकदारा, पंचे मांगै हाला, जिमी नाही मैं किसे की बोई ऐसा देन दुखाला। फिर अगे कहिंदे हर के लोगा मोको नीत दसै पटवारी, हुण इन्ना वड्डा भगत है ते कहिंदा बचिया किवें, जेड़े तेनू रोज तंग करदे ने। कहिंदे ने उपर पूजा कर मैं गुर पै पुकारिया, तिन्हों लिया उभारी, मैं अपने गुरु दे चरणा विच बाहां खड़ियां करके अरदास कीती, मेरे गुरु ने कृपा करके इन्हां तो बचा लिया। इहदा मतलब एक पासे कहिंदे ने दाता मोको नीत दसै पटवारी, मैनू तंग करदा पे है ते बाहां उदो खड़ियां कीतियां जांदियां ने जदों अपना बल खत्म हो जाए। साहिब जी दी बाणी विचों दूसरा प्रमाण, हजूर दे बचन असीं पढ़ने, ਬਾਬਾ ਫਰੀਦ ਸਾਹਿਬ ਇੱਕ ਬਚਨ ਕਰਦੇ ਨੇ, ਫਰੀਦਾ ਸਰਵਰ ਪੰਖੀ ਹੇਕੜੋ, ਸੰਸਾਰ ਇੱਕ ਸਰੋਵਰ ਏ, ਇੱਕ ਤਲਾਬ ਏ, ਤੇ ਜੀਵ ਆਤਮਾ ਇੱਕ ਪੰਛੀ ਏ। ਤੇ ਸਾਹਿਬ ਕਹਿੰਦੇ ਨੇ ਫਾਹੀ ਵਾਲ 50 ਤੇ ਇਹਨੂੰ ਪਸਾਉਣ ਵਾਲੇ, ਇਹਨੂੰ ਬੰਨਣ ਵਾਲੇ 50 ਨੇ। ਤੇ ਇਹ ਹੀ ਗੱਲ ਪੈ ਕਰਦੇ ਨੇ ਕਿ ਬਲ ਚੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ। ਤੇ ਬਾਬਾ ਫਰੀਦ ਸਾਹਿਬ ਵੀ ਇਹ ਕਹਿ ਰਹੇ ਨੇ ਕਿ ਮੇਰੇ ਦਾਦਾ ਜੀ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਹੁਣ ਤੇਰੀ ਆਸ ਕਹੋ ਨਾਨਕ ਅਬ ਓਟ ਹਰ ਸੱਚੇ ਤੇਰੀ ਆਸ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ 30 ਪ੍ਰਮਾਣ। ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਆਪ ਹੀ ਪ੍ਰਸ਼ਨ ਕਰਦੇ ਨੇ ਤੇ ਉੱਤਰ ਦਿੰਦੇ ਨੇ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਸਾਹਿਬ ਕਹਿੰਦੇ ਨੇ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ। ਹੇ ਮੇਰੇ ਬਾਪੂ ਮੈਨੂੰ ਰੱਖ ਲਈ ਕਿਉਂਕਿ ਬਲ ਚੁਟਕਿਓ ਬੰਧਨ ਪਰੇ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ। ਦਾਤਾ ਕਿਉਂ ਰੱਖਣ, ਕਹਿਣ ਲੱਗੇ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਮੈਨੂੰ ਪਕੜਨ ਵਾਲੇ ਪੰਜ ਨੇ ਜਿਹੜੇ ਝਗੜਾ ਖੜਾ ਕਰਦੇ ਨੇ। ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਕਹਿਣ ਲੱਗੇ ਮੇਰੇ ਤੇ ਮੇਰ ਕਰੀ ਰਾਖ ਪਿਤਾ ਪ੍ਰਭ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਬਲ ਚੁਟਕਿਓ ਬੰਧਨ ਪਰੇ। ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ। ਕਹਿਣ ਲੱਗੇ ਮੇਰੇ ਦਾਤਾ ਜੀ ਕਿ ਮੈਂ ਬੜੇ ਯਤਨ ਕੀਤੇ ਨੇ ਕਿ ਪਰ ਇਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ, ਪਰ ਤੂੰ ਕਿਰਪਾ ਕਰ ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡਾ ਕਤਹੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ। ਇੱਕ ਪਾਸੇ ਕਿੰਨੇ ਬੜੇ ਯਤਨ ਕੀਤੇ ਪਰ ਛੁਟਕਾਰਾ ਨਹੀਂ, ਤੇ ਦੂਸਰੇ ਪਾਸੇ ਕਿੰਨੇ ਮੈਂ ਇੱਕ ਗੱਲ ਸੁਣੀ ਏ ਕਿ ਜਿਹੜੇ ਵਕਾਰ ਤੰਗ ਕਰਦੇ ਨੇ ਨਾ ਜੇ ਕੋਈ ਤੇਰੀ ਸੰਗਤ ਦੀ ਟੇਕ ਲੈ ਤੇ ਉਹਨਾਂ ਦਾ ਖਹਿੜਾ ਛੱਡ ਵੀ ਜਾਂਦੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਟਾ ਕਤਹੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਏ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਤਿਓ ਮੋਏ ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿਣ ਲੱਗੇ ਜੀਤ ਲਈਏ ਉਹ ਮਾਂ ਬਖਾਦੀ, ਇਹਦਾ ਮਤਲਬ ਜਿੱਥੇ ਪਹਿਲਾਂ ਬਾਣੀ ਦੀਆਂ ਤੁਕਾਂ ਵਿੱਚ ਕਹਿੰਦੇ ਨੇ ਦਾਤਾ ਜੀ ਪੰਚ ਬਿਖਾਦੀ ਏਕ ਗਰੀਬਾ, ਹੁਣ ਉਹੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੀਤ ਲਈਏ ਉਹ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਬਲ ਚੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਚੌਥਾ ਪ੍ਰਮਾਣ ਭਗਤ ਕਬੀਰ ਸਾਹਿਬ ਦਾ ਤੇ ਰਾਗ ਅਸ਼ ਹੈ। ਉਹ ਬਚਨ ਕਰਦੇ ਨੇ ਦਾਤਾ ਬੜੀ ਕੋਸ਼ਿਸ਼ ਕਰਨਾ ਵਾ ਇਸ ਮਨ ਨੂੰ ਪਕੜ ਲਵਾਂ ਪਰ ਕੀ ਕਰਾਂ ਮੇਰਾ ਬਲ ਕੋਈ ਨਹੀਂ। ਕਿਉਂ ਕਹਿੰਦੇ ਨੇ ਸਰੀਰ ਇੱਕ ਕਿਲ੍ਹਾ ਹੈ ਤੇ ਮਨ ਇਸ ਕਿਲ੍ਹੇ ਦਾ ਹਾਕਮ ਬਣ ਕੇ ਚੌਧਰੀ ਬਣ ਕੇ ਬੈਠਾ ਹੈ। ਕਹਿੰਦੇ ਨੇ ਜਦੋਂ ਮੈਂ ਇਹਨੂੰ ਵਸ ਕਰਨ ਦੀ ਕੋਸ਼ਿਸ਼ ਕਰਨਾ ਮੈਂ ਆਪਣੀ ਤਾਕਤ ਲਾਉਣਾ ਪਰ ਮੇਰੇ ਬਲ ਨਾਲ ਇਹਨੇ ਕਾਬੂ ਨਹੀਂ ਹੋਣਾ ਕਿਉਂਕਿ ਬਲ ਚੁਟਕਿਓ ਬਲ ਜਾ ਚੁੱਕਾ ਹੈ। ਤੇ ਧਿਆਨ ਰੱਖਣਾ ਮਨੁੱਖ ਦਾ ਬਲ ਖਤਮ ਹੁੰਦਾ ਜਿਵੇਂ ਕੋਈ ਮਨੁੱਖ ਨਸ਼ੇ ਨੂੰ ਖੁਰਾਕ ਬਣਾ ਲੈ ਨਾ ਤੇ ਉਹਦੇ ਸਰੀਰ ਦਾ ਬਲ ਖਤਮ ਹੋ ਜਾਂਦਾ ਹੈ। ਧਿਆਨ ਰੱਖਣਾ ਜਦੋਂ ਨਸ਼ਾ ਖੁਰਾਕ ਬਣ ਜਾਏ ਉਦੋਂ ਸਰੀਰ ਦਾ ਬਲ ਨਸ਼ਟੇ। ਜਦੋਂ ਕੋਈ ਮਨੁੱਖ ਮਾਨਸਿਕ ਬੋਝ ਅੰਦਰ ਆ ਕੇ ਗਲਤ ਵਿਚਾਰਾਂ ਦੀ ਖੁਰਾਕ ਬਣਾ ਲੈ ਉਹ ਮਾਨਸਿਕ ਤੌਰ ਤੇ ਉਹਦਾ ਬਲ ਖਤਮ ਹੋ ਜਾਂਦਾ ਹੈ। ਤੇ ਜਦੋਂ ਕੋਈ ਹਉਮੈ ਤੇ ਵਿਕਾਰਾਂ ਦੇ ਰੋਗ ਵਿੱਚ ਖਚਤ ਹੋ ਜਾਏ ਉਹ ਆਪਣੀ ਭੁੱਖੀ ਕੇਵਲ ਹਉਮੈ ਨੂੰ ਬਲ ਰੱਖ ਲਏ ਤੇ ਹਉਮੈ ਦੀ ਖੁਰਾਕ ਬਣਾਉਣ ਵਾਲੇ ਦਾ ਆਤਮਕ ਬਲ ਖਤਮ ਹੋ ਜਾਂਦਾ ਹੈ। ਇਹ ਸਾਰਿਆਂ ਦੇ ਅੰਦਰ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਇਸ ਆਤਮਕ ਬਲ ਨੂੰ ਅੰਮ੍ਰਿਤ ਵੀ ਕਿਹਾ। ਕਿਹੜਾ ਮਨੁੱਖ ਹੈ ਜਿਹਦੇ ਅੰਦਰ ਆਤਮਕ ਬਲ ਨਹੀਂ? ਪੁਰਾਣੇ ਕਥਾਵਾਂ ਅਸੀਂ ਸੁਣਦੇ ਹਾਂ ਤੇ ਕਹਿੰਦੇ ਹਾਂ ਰਾਵਣ ਦੀ ਨਾਭੀ ਵਿੱਚ ਵੀ ਅੰਮ੍ਰਿਤ ਦਾ ਕੁੰਭ ਸੀ। ਇਹਦਾ ਮਤਲਬ ਜੇ ਰਾਵਣ ਵਰਗੇ ਅੰਦਰ ਵੀ ਅੰਮ੍ਰਿਤ ਦਾ ਕੁੰਭ ਏ ਤੇ ਕਿਹੜਾ ਬੰਦਾ ਜਿਹਦੇ ਅੰਦਰ ਅੰਮ੍ਰਿਤ ਦਾ ਖਜ਼ਾਨਾ ਨਹੀਂ? ਹਜ਼ੂਰ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ। ਇਹ ਆਤਮਕ ਬਲ ਨੂੰ ਕਿਵੇਂ ਲੁੱਟਦੇ ਨੇ? ਹਜ਼ੂਰ ਦਾ ਬਚਨ ਹੁੰਦਾ ਕਿੰਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾ ਤੇ ਕਰਦੇ ਕਿੰਨੇ ਅੰਮ੍ਰਿਤ ਲੁੱਟੈ। ਆਤਮਕ ਬਲ ਨੂੰ ਲੁੱਟਦੇ ਪਏ ਨੇ। ਜਿਹੜੀ ਤਾਕਤ ਤੂੰ ਦਿੱਤੀ ਸੀ ਇਹਨਾਂ ਦਾ ਮੁਕਾਬਲਾ ਕਰਨ ਲਈ। ਇੱਥੇ ਅੰਮ੍ਰਿਤ ਦਾ ਅਰਥ ਨਾਮ ਅੰਮ੍ਰਿਤ ਨਹੀਂ, ਧਿਆਨ ਰੱਖਣਾ। ਇੱਥੇ ਅੰਮ੍ਰਿਤ ਅਰਥ ਜਿਹੜੀ ਤਾਕਤ ਤੂੰ ਮਨੁੱਖ ਅੰਦਰ ਪੈਦਾ ਕੀਤੀ ਅੰਮ੍ਰਿਤ ਲੁੱਟੈ। ਮਨਮੁਖ ਨਹੀਂ ਬੁੱਝਿਆ। ਇਹਦਾ ਮਤਲਬ ਜਦੋਂ ਮਨਮੁਖ ਨਹੀਂ ਬੁੱਝਿਆ ਸ਼ਬਦ ਵਰਤਿਆ, ਇਹ ਕਿ ਇਹ ਅੰਮ੍ਰਿਤ ਜਿਹੜਾ ਮਨਮੁਖ ਦੇ ਅੰਦਰੋਂ ਲੁੱਟਿਆ ਜਾਂਦਾ ਪਿਆ। ਅੰਮ੍ਰਿਤ ਲੁੱਟਿਆ, ਮਨਮੁਖ ਨਹੀਂ ਬੁੱਝਿਆ, ਕੋਈ ਨਾ ਸੁਣਿਆ ਪੁਕਾਰਾ। ਮੈਂ ਅਰਜ਼ ਕਰ ਰਿਹਾ, ਉਹ ਆਤਮਕ ਬਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਕਰਦੇ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਮੈਂ ਚਾਹੁੰਦਾ ਇਹਨੂੰ ਕਾਬੂ ਕਰ ਲਵਾਂ, ਪਰ ਕੀ ਕਰਾਂ? ਜਿਸ ਕਿਲੇ ਦੇ ਵਿੱਚ ਮਨ ਬੈਠਾ ਤੇ ਇਹਦੇ ਦਰਵਾਜੇ ਦਾ ਜਿਹੜਾ ਇਸ ਕਿਲੇ ਦੇ ਦਰਵਾਜੇ ਦਾ ਪਹਿਰੇਦਾਰ ਹੈ ਨਾ, ਜਾਂ ਜਿਹਦੇ ਹੁਕਮ ਨਾਲ ਦਰਵਾਜ਼ਾ ਖੁੱਲਦਾ। ਕਹਿਣ ਲੱਗੇ ਉਹ ਕਾਮ ਹੈ। ਸਾਹਿਬ ਕਹਿੰਦੇ ਨੇ ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਤਬ ਮਹਾ ਬੜਜੁੰਦਰ ਤੈ ਮਨ ਮਾਵਾਸੀ ਰਾਜਾ। ਕਹਿੰਦੇ ਨੇ ਸਰੀਰ ਇੱਕ ਕਿਲਾ, ਪਰ ਇਸ ਕਿਲੇ ਦਾ ਜਿਹੜਾ ਮਾਲਕ ਜਿਹਦੇ ਹੁਕਮ ਨਾਲ ਦਰਵਾਜ਼ਾ ਖੁੱਲਣਾ ਉਹ ਕਾਮ ਹੈ। ਜਦੋਂ ਮੈਂ ਕੋਸ਼ਿਸ਼ ਕਰਨਾ ਵਾ ਕਿ ਆਪਣੇ ਮਨ ਤੱਕ ਪਹੁੰਚਾਂ ਜਿਹੜਾ ਭਟਕਦਾ ਪਿਆ, ਸਭ ਤੋਂ ਪਹਿਲਾਂ ਕਾਮ ਹੀ ਆਉਂਦਾ। ਕਾਮ ਮੈਨੂੰ ਆਪਣੇ ਅੰਦਰ ਨੂੰ ਝੁਕਣ ਹੀ ਨਹੀਂ ਦਿੰਦਾ। ਕਾਮ ਕੁਵਾਰੀ, ਦੁੱਖ ਸੁੱਖ ਦਰਵਾਨੀ, ਤੇ ਕਹਿੰਦੇ ਨੇ ਇੱਕ ਹੁੰਦਾ ਕਾਮ ਜਿਹੜਾ ਉਹਦੇ ਇਸ਼ਾਰੇ ਨਾਲ ਦਰਵਾਜ਼ਾ ਖੁੱਲਦਾ, ਤੇ ਧਿਆਨ ਰੱਖਣਾ ਦੋ ਅੱਗੇ ਹੋਰ ਨੇ ਪਹਿਰੇਦਾਰ ਜਿਹੜੇ ਦਰਵਾਜ਼ੇ ਨੂੰ ਖੋਲਣ ਵਾਲੇ ਨੇ, ਉਹ ਦੁੱਖ ਤੇ ਸੁੱਖ। ਕਾਮ ਕੁਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਤੇ ਕਹਿੰਦੇ ਨੇ ਜਿੱਥੇ ਬੈਠਾ ਨਾ ਇਹਦਾ ਸਲਾਹਕਾਰ ਵੀ ਬੜਾ ਭੈੜਾ ਮਨ ਦਾ। ਕ੍ਰੋਧ ਪ੍ਰਧਾਨ ਮਹਾਬਿੰਦਰ, ਜਿਹੜਾ ਗੁੱਸਾ ਹਰ ਇੱਕ ਥਾਂ ਤੇ ਝਗੜੇ ਕਰਨ ਖੜੇ ਕਰਨ ਵਾਲਾ, ਉਹ ਤਾਂ ਕਿਲੇ ਦਾ ਪ੍ਰਧਾਨ ਆਗੂ ਬਣ ਕੇ ਮਨ ਦੇ ਕੋਲ ਬੈਠਾ ਹੋਵੇ। ਕ੍ਰੋਧ ਪ੍ਰਧਾਨ ਮਹਾਬਿੰਦਰ ਤੈ ਮਨ ਮਾਵਾਸੀ ਰਾਜਾ। ਤੇ ਪੁੱਛਿਆ ਫਿਰ ਤੁਸੀਂ ਕੋਈ ਇਹਦੇ ਤੇ ਵਾਰ ਕਰੋ। ਕਹਿਣ ਲੱਗੇ ਕਰਾਂ ਕਿ ਸਵਾਦ ਸਨਾਰ, ਜਿਹੜਾ ਚਸਕਿਆਂ ਦਾ ਸਵਾਦ ਹੈ ਇਹ ਸੰਜੋਗ ਬਣ ਕੇ ਮਨ ਨੇ ਪਾਇਆ। ਸਵਾਦ ਸਨਾਰ ਟੋਪ ਮਮਤਾ ਕੋ, ਕਹਿਣ ਲੱਗੇ ਮਾਇਆ ਦੀ ਮਮਤਾ ਨੂੰ ਟੋਪ ਬਣਾ ਕੇ ਇਹਨੇ ਪਾਇਆ। ਕਬੁੱਤ ਕਮਾਨ ਚੜਾਈ ਤੇ ਭੈੜੀ ਮਤ ਦੀ ਕਮਾਨ ਲੈ ਕੇ ਮਨ ਬੈਠਾ। ਮਨ ਉਹੀ ਹੈ ਜਿਹੜੇ ਅੰਦਰੋਂ ਬਲ ਹਾਰ ਚੁੱਕਾ ਹੈ। ਕਬੁੱਤ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਤ੍ਰਿਸ਼ਨਾ ਦੇ ਤੀਰ ਇਹਨੇ ਭੱਥੇ ਵਿੱਚ ਪਾਏ ਨੇ। ਇਉਂ ਗੱਢ ਲਿਓ ਨਾ ਜਾਈ, ਮੇਰੇ ਮਾਲਕਾ ਬਲ ਚੁਟਕਿਓ ਬੰਧਨ ਪਰੇ, ਇਉਂ ਗੱਢ ਲਿਓ ਨਾ ਜਾਈ। ਨਹੀਂ ਇਹ ਕਾਬੂ ਆ ਸਕਦਾ। ਪਰ ਹੁਣ ਜਦੋਂ ਅਗਲਾ ਉੱਤਰ ਮਿਲਦਾ, ਇੱਥੋਂ ਤੱਕ ਕੇਵਲ ਸਮੱਸਿਆ, ਅੱਗੇ ਸਮਾਧਾਨ ਹੈ। ਇਉਂ ਗੱਢ ਲਿਓ ਨਾ ਜਾਈ, ਕਿਵੇਂ ਇਹਨੂੰ ਕਾਬੂ ਕਰਾਂ? ਤੇ ਸਾਹਿਬ ਕਹਿੰਦੇ ਹੁਣ ਗੁਰੂ ਨੇ ਕਿਰਪਾ ਕੀਤੀ, ਮੈਨੂੰ ਇੱਕ ਬਲ ਦਿੱਤਾ। ਕਿਹੜਾ ਬਲ? ਪ੍ਰੇਮ ਪਲੀਤਾ, ਤੁਰਤ ਹਵਾਈ, ਪ੍ਰੇਮ ਨੂੰ ਪਲੀਤਾ ਬਣਾਇਆ ਜਿਹਨੂੰ ਅੱਗ ਲਾ ਕੇ ਗੋਲੇ ਨੂੰ ਦਾਗਣਾ, ਕਿਉਂਕਿ ਅੰਦਰੋਂ ਮਨ ਨੂੰ ਕਾਬੂ ਕਰਨਾ ਨਾ। ਪ੍ਰੇਮ ਪਲੀਤਾ, ਸੁਰਤ ਹਵਾਈ, ਆਪਣੀ ਸੁਰਤ ਨੂੰ ਤੋ ਬਣਾਇਆ, ਗੋਲਾ ਗਿਆਨ ਚਲਾਇਆ ਤੇ ਗੁਰੂ ਦੇ ਬਖਸ਼ੇ ਹੋਏ ਨਾਮ ਦਾ ਬਰੂਦ ਮੈਂ ਚਲਾ ਦਿੱਤਾ। ਹੁਣ ਕਿਵੇਂ ਨੇ ਕਾਬੂ ਆਉਣਾ? ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕ ਹੈ, ਚੋੜ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇਹਦਾ ਮਤਲਬ ਬਲ ਆਸਕਦਾ, ਜਿਹੜੇ ਪਹਿਲਾਂ ਕਹਿ ਰਹੇ ਨੇ ਮੇਰਾ ਬਲ ਛੁੱਟ ਚੁੱਕਾ ਹੈ, ਹੁਣ ਉਹ ਭਗਤ ਕਬੀਰ ਸਾਹਿਬ ਕਹਿੰਦੇ ਨੇ ਭਗਵਤ ਭੀੜ, ਇਹਦਾ ਅਰਥ ਪਿਆਰੇ ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਭੀੜ, ਸਖਤ ਸਿਮਰਨ ਕੀ ਤੇ ਨਾਮ ਦੀ ਤਾਕਤ ਨਾਲ, ਕਤੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸ਼ੀ। ਇਹਦਾ ਮਤਲਬ ਇੰਨਾ ਕੁ ਬਲ ਆ ਗਿਆ ਜਿਹੜਾ ਕਹਿੰਦਾ ਇਉਂ ਗੜ ਲਿਓ ਨਾ ਜਾਈ, ਤੇ ਜਦੋਂ ਗੁਰੂ ਨੇ ਕਿਰਪਾ ਕਰਕੇ ਆਤਮਕ ਬਲ ਦਿੱਤਾ ਤੇ ਉਸੇ ਹਿਰਦੇ ਵਿੱਚੋਂ ਆਵਾਜ਼ ਆਈ ਰਾਜ ਲਿਓ ਅਬਨਾਸ਼ੀ। ਮੈਂ ਅੰਦਰ ਨੂੰ ਕਾਬੂ ਕਰ ਲਏ, ਧਿਆਨ ਦੇਣਾ ਸਾਹਿਬ ਕਹਿ ਰਹੇ ਨੇ ਇਸ ਦੋਹਰੇ ਅੰਦਰ ਬਲ ਛੁਟਕਿਓ। ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਅੰਦਰੋਂ ਆਤਮਕ ਬਲ ਛੁੜ ਚੁੱਕਾ। ਤੇ ਕਹਿੰਦੇ ਨੇ ਬੰਧਨ ਪਰੇ, ਪਰ ਹੁਣ ਜਿਹੜੇ ਵਿਕਾਰਾਂ ਦੇ ਮਾਇਆ ਦੇ ਬੰਧਨ ਜਕੜ ਚੁੱਕੇ ਨੇ ਸਾਨੂੰ, ਕਛੂ ਨਾ ਹੋ ਤੂੰ ਪਾਏ, ਸਾਡੇ ਕੋਲ ਤਾਕਤ ਨਹੀਂ ਕਿ ਮੈਂ ਇਸ ਕੋਈ ਉਪਾਅ ਕਰ ਸਕਾਂ, ਕੋਈ ਯਤਨ ਕਰ ਸਕਾਂ, ਕਛੂ ਨਾ ਹੋ ਤੂੰ ਪਾਏ। ਹੁਣ ਜਿਹੜੇ ਸੱਜਣ ਇਹ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਗੱਲ ਕਹੀ ਤੇ ਅਗਲੀ ਪੰਕਤੀ ਕਦੀ ਪੜ੍ਹ ਕੇ ਤਾਂ ਦੇਖੋ, ਸਾਹਿਬ ਕਹਿੰਦੇ ਨੇ ਕਹੋ ਨਾਨਕ ਅਬ ਓਟ ਹਰ। ਧਿਆਨ ਰੱਖਣਾ ਅਬ ਓਟ ਹਰ ਦਾ ਉੱਤਰ ਫਿਰ ਮਿਲਦਾ ਪਿਆ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜੇ ਬਲ ਖਤਮ ਹੋ ਗਿਆ, ਸਾਡੇ ਅੰਦਰ ਬੰਧਨ ਜਕੜ ਚੁੱਕੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੇ ਇਹ ਪੁੱਛਣ ਵਾਸਤੇ ਕਹਿੰਦੇ ਵੀ ਹੁਣ ਮੈਂ ਕਰਾਂ ਕੀ, ਤੇ ਫਿਰ ਗੁਰੂ ਤੇਗ ਬਹਾਦਰ ਇਹ ਨਾਲ ਕਿਉਂ ਕਹਿੰਦੇ ਪਏ ਨੇ ਕਿ ਕਹੋ ਨਾਨਕ ਅਬ ਓਟ ਹਰ। आप ही तो उस सवाल का उत्तर पै देंदे ने, हे मेरे मालिक जी हुण केवल तेरी टेक है, कहो नानक अब ओट हर गज ज्यों हो सहाय, जिवें मेरे दाता जी एक हाथी नूं तू तंदवे तो बचा दिता ते कृपा करके मेनू भी जरूर अंदरों तू मुक्त करेगा, इन्हां बंधना तो खेड़ा छुड़ाएगा ते वाहिगुरु बल बख्श दे। इस दोहरे विच बड़ी वड्डी ताकत है, साहब धीरे देंदे ने कि जेड़ा आत्मक तौर ते निकल चुका है जे ओ भी अरदास करे तां मेरा मालिक ओनू भी बल दे दिंदा। भाई गुरदास होरां ने अपनी बाणी विच इक बचन कीता, असीं आम तौर ते इक गल कहिंदे आं ना कि वाहिगुरु जेड़ा है वह शुद्ध हिरदा वेख के कृपा करता है, पर गुरमत दियां बरीकियां बड़ियां जे। एक पासे साहब ने यह भी कहा कि वाहिगुरु जेड़ा है भुलदा वह अभुले पर भुलदा नहीं। जदों असीं सवेरे पाप करने आ ते शाम नूं साडे सारे गुनाह भुल के फिर सानूं रिजक दे दिंदा है, इहदा मतलब वह साडियां गलतियां नूं भुलदा पे। गुरु साहब ने वचन नहीं किया दीन दयाल दया निध दोखन देखता है, तेनू पता सी गुनाह करने हैं पर देत नहारे तेरे वर्गा केड़ा लभना है जिहड़ा एक खिंदे विच भुल जांदा है। इसे करके सिख नूं अरदास विच इक गल कही, कहन लगे उन्हां सिंघां दी कमाई दा भी ध्यान करो जिन्हां ने देख के अणगिठ कीता, देख के अणगिठ केवल वाहिगुरु कर सकदा जां गुरु करदा है। असीं तां बंदे दी ऐ डोंडी पिट देने आ, देख के छोटी जी गल मिले सी खंभ तों उड़ार बना देने आ, खंभ तों डारा बनाने आ। केवल गुरु अंदर ते रब अंदर ताकत है जिहड़ा किसे दे गुनाह देख के अंदर करदा है, नहीं ते असीं देखदे गुनाह पए। साहिब ने ताकत दित्ती एक सिख नूं वाहिगुरु वर्गा बनाया, जे रब तेरा देख के अंडित कीता है करदा है ते सजना तू भी देख के अंडित करन दी ताकत रखी, ते ताकत बड़ी वड्डी है जिन्हें देख के अंडित कीता ओदी कमाई दा ध्यान भी धरिया है, इहदा मतलब बड़ी वड्डी ताकत है। साहिब जी कह रहे ने बल छुटक्यो बंधन परे कछु ना होत उपाय, कहो नानक अब ओट हर गज्यो हो सहाय। मैं अर्थ कर रहा असीं कहिंदे निर्मल किरदा होवे तां कृपा हुंदी, इहदे विच कोई शक नहीं, पर भाई गुरदास कहिंदे ने जिद्दन ओह रिझण लगे ते भैड़े किरदियां उत्ते वी रिझ जांदा, ओह तरस करदा है ना। हुण बल नहीं जिन्हों वकारां दे बंधन पाए ने, भाई साहिब दा एक बचन हुंदा कहिंदे ने गनका पापन होए कै पापां दा गलहार परोता, महापुरख अचानचक गणका वाड़े आए खलोता। हुण अगली पंक्ति है दुरमत देख दयाल होए, गुरमत नहीं शब्द दुरमत है, इहदा मतलब कि रब अंदर वाहिगुरु अंदर इन्नी कु ताकत है जेड़े बंदे बल हार चुके ने, गणका वर्गी पापण दा बल खत्म हो चुका है, मेरा रब जे ताकत देण ते आवे ते उहनूं भी बल दे दे। दुरमत देख दयाल होए कहन लगे हथों उसों दितोल तोता, उहनूं हथों तोता दे दिता। कहन लगे राम नाम उपदेश गया उपदेशिया खेल गया ते वणज सियोता, कहन लगे फिर पतत उधार राम नाम दुरमत पाप कलेवर तोता। मेरा रब ऐसा है ओहदे भगत दुरमत देख के भी दयाल हो जांदे कि बंदा डिग चुका है। चेते रखियो असीं जदों बाणी की व्याख्या करने आ ना अर्थ ठीक एक करने आ कि रब मेरा गरीब नवाज है, इहदा अर्थ केवल यह नहीं कि जिहदे कोल टके नहीं रब उहनूं टके देंदा, जिहदे कोल नौकरी नहीं उहनूं नौकरी देंदा। जदों असीं गरीब नमाज अर्थ करने ने ते एक गल याद रखना, जिहड़ा आत्मक तौर ते गरीब है रब उहनूं भी नवाज देंदा, जिहड़ा आत्मक बल जिहदे कोल नहीं वाहिगुरु ओहदे ते भी कृपा करदा है, जिहदे कोल नाम धानी ओह गर्क चुका है ओहदे ते भी कृपा करदा है। साहिब कहिंदे ने जे तूं कृपा करे फिर बल होवा तेरी बख्शिश हो जाए, तू आत्मक बल देना। कदी तको मेरे साहब दीपालपुर पहुंचे ने ते सारे पिंड दे लोग किसे ने मेरे बाबे नानक नू जी आया नहीं क्या, जिदे घर अगे लंघदे ने उत्तर मिलता है बाबा साडे घर विच टिकी ना, जाने बाहर किते रहो साडे घर विच तेनू थां नहीं। भाई वीर सिंह बड़ी सोहणी इत्थे गल कहिंदे ने, कहिंदे ने ओ दुनिया दे बंदिया क्यों जी रब ने तेनू मन दे दिता है, तेनू पता नहीं जेड़ा डुबदिया नू तारन आया है जेड़ा निथावियां नू थां देण आया है तू उहनू अपने घर दे अंदर रात सौण नू थां नहीं देंदा। पर एक पढ़दा है ना ते जदों ओह एक कुश्ती दी एक कोड़ी दी झुग्गी विच जांदे ने ते बाहरों आवाज देंदे ने किवाड़ खोल, ते अंदरों आवाज आउंदी है तू राही भुल ते नहीं गया, कहन लगे क्यों, कहिंदे ने मेरे कोल इन्नी कु बदबू आउंदी है तन रोगी है ਲੋਕਾਂ ਨੇ ਤਾਂ ਮੇਰੇ ਗਲੇ ਦੇ ਅੰਦਰ ਮਿੱਟੀ ਦਾ ਭਾਂਡਾ ਪਾਇਆ ਕਿ ਇਹਨੂੰ ਹੱਥ ਵੀ ਨਾ ਛੂ ਜਾਏ, ਰੋਗ ਲੱਗ ਜਾਏਗਾ, ਤੇ ਤੂੰ ਭੁਲੇਖੇ ਨਾਲ ਤਾਂ ਨੀ ਕਿਤੇ ਆ ਗਿਆ। ਹਜ਼ੂਰ ਅੱਗੋਂ ਉੱਤਰ ਦਿੰਦੇ, ਨਹੀਂ ਸੱਜਣਾ, ਤੂੰ ਆਪਣੇ ਕਿਵਾੜ ਨੂੰ ਤਾਂ ਖੋਲ, ਰੱਬ ਅੰਦਰ ਇੰਨੀ ਤਾਕਤ ਏ, ਕੀ ਹੋਇਆ ਤੇਰਾ ਤਨ ਤੇ ਮਨ ਰੋਗੀ ਏ, ਕਦੀ ਸ਼ਬਦ ਤਾਂ ਸੁਣ, ਰੱਬ ਤੈਨੂੰ ਆਤਮਕ ਬਲ ਦੇਵੇ। ਕੀ ਉਹਦੇ ਅੰਦਰ ਬਲ ਖਤਮ ਨਹੀਂ ਸੀ ਹੋ ਚੁੱਕਾ? ਜਿਸ ਬੰਦੇ ਨੂੰ ਬਾਹਰ ਕਰ ਦਿੱਤਾ ਪਿੰਡ ਤੋਂ, ਤੇ ਬਾਬਾ ਜੀ ਨੂੰ ਦੇਖ ਕੇ ਪੜਦੇ ਨੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਤ ਹੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਕ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖਾ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਨੂੰ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ, ਜਾਏ ਦਰ ਤੇ ਥਾਂ ਜਾਏ ਦਰ ਜਾਣਾ ਨਹੀਂ, ਦਰਗਹਿ ਬੈਸਣ ਨਾ ਹੀ ਜਾਏ। ਹੁਣ ਇੱਥੋਂ ਤੱਕ ਤਾਂ ਬਲ ਛੁੱਟੇ ਹੋਏ ਦੀ ਗੱਲ ਹੈ ਨਾ, ਵੀ ਤੱਕਦਾ ਤੇ ਇਹਦੇ ਕੋਲ ਕੋਈ ਤਾਕਤ ਨਹੀਂ, ਇੱਥੋਂ ਤੱਕ ਸ਼ਬਦ ਕਹਿ ਦਿੱਤਾ ਦਾਗ ਦੋਸ਼ ਮੂੰਹ ਚੱਲਿਆ ਲਾਏ, ਤੇ ਅੱਗੇ ਗੱਲ ਕੇ ਜਦੋਂ ਇਹਨੇ ਚਰਨ ਪਕੜ ਲਿਆ, ਬਾਬਾ ਫਿਰ ਮੇਰਾ ਤਾਂ ਕੋਈ ਰਾਖਾ ਨਹੀਂ। ਕਹਿਣ ਲੱਗੇ ਨਹੀਂ ਸੱਜਣਾ, ਕਰਮ ਮਿਲੇ ਆਖਣ ਤੇਰਾ ਨਾਂ, ਜਿੱਤ ਲੱਗ ਕਰਨਾ ਹੋਰ ਨਾ ਹੀ ਥਾਂ, ਜੇ ਕੋ ਡੁੱਬੇ ਬਲ ਛੁੱਟ ਕੇ ਉਹ, ਜੇ ਕੋ ਡੁੱਬੇ ਜਿਹਦੇ ਕੋਲ ਆਤਮਕ ਬਲ ਨਹੀਂ, ਜੇ ਕੋ ਡੁੱਬੇ ਫਿਰ ਹੋਵੇ ਥਾਰ। ਫਿਰ ਸਾਹਿਬ ਕਹਿੰਦੇ ਨੇ ਕਿ ਬਲ ਹੋਵਾ ਫਿਰ ਹੋਵੇ ਥਾਰ, ਉਹਨੂੰ ਰੱਬ ਅੰਦਰੋਂ ਆਤਮਕ ਬਲ ਦਿੰਦਾ। ਸਤਿਗੁਰੂ ਕਹਿ ਰਹੇ ਨੇ ਜੇ ਕੋ ਡੁੱਬੇ ਫਿਰ ਹੋਵੇ ਥਾਰ, ਨਾਨਕ ਸਾਚਾ ਸਰਬ ਦਾਤਾਰ, ਸ਼ਬਦ ਦਾਤਾਰ ਵਰਤਿਆ, ਰੱਬ ਮਤਸ ਵੀ ਨਹੀਂ, ਉਹ ਕਿਰਪਾ ਕਰਨ ਵਾਲਾ ਦਾਤਾ ਹੈ। ਧਿਆਨ ਰੱਖਣਾ, ਸਾਹਿਬ ਕਹਿੰਦੇ ਕਿ ਤੇਰੀ ਤਾਕਤ ਨਾਲ ਬਲ ਹੋਵਾ, ਤੂੰ ਆਤਮਕ ਬਲ ਦੇ ਦਿੱਤਾ। ਕਦੇ ਤੱਕੋ ਗੁਰੂ ਨਾਨਕ ਸਾਹਿਬ ਕੋਲੇ ਕੁਸ਼ਤੀ ਆਉਂਦਾ, ਉਹਨੂੰ ਆਤਮਕ ਬਲ ਮਿਲਦਾ, ਤੇ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਪ੍ਰੇਮਾ ਗਾਉਂਦਾ, ਗਿਆ ਤੇ ਛੋਟਾ ਲੱਦਾ ਫੇਰ, ਤੇ ਮੇਰਾ ਬਾਬਾ ਕੇਵਲ ਉਹਨੂੰ ਆਤਮਕ ਬਲ ਨਹੀਂ ਦਿੰਦਾ, ਉਹਨੂੰ ਅਰੋਹ ਕਰਕੇ ਕਹਿੰਦੇ ਨੇ ਲੈ ਪ੍ਰੇਮਿਆ, ਅੱਜ ਤੋਂ ਬਾਅਦ ਲੋਕਾਂ ਨੂੰ ਮੰਜੀ ਤੇ ਬਹਿ ਕੇ ਤੂੰ ਵੀ ਅੰਦਰ ਦੀ ਅਰੋਗਤਾ ਦੇ। ਬਲ ਹੋਵਾ ਬੰਧਨ ਛੁੱਟੇ, ਸਭ ਕੁਝ ਹੋਤ ਉਪਾਏ, ਸਭ ਕੁਝ ਹੋ ਸਕਦਾ। ਇਹਦਾ ਮਤਲਬ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਰਹਿਤ ਨਹੀਂ ਰੱਖੀ ਜਾਂਦੀ, ਕੀ ਕਰੀਏ ਮਨ ਨਹੀਂ ਟਿਕਦਾ, ਇਹ ਕੁੱਚੜੀ ਬਿਲਕੁਲ ਗਲਤ ਏ। ਹੁਣ ਗੁਰੂ ਤੇਗ ਬਹਾਦਰ ਪਹਿਲਾਂ ਸਵਾਲ ਕਰਦੇ ਨੇ, ਬਲ ਛੁੱਟ ਕੇ ਉਹ ਬੰਧਨ ਪਰੇ ਕੋਈ ਤਾਕਤ ਨਹੀਂ, ਅਸੀਂ ਆਪਣੇ ਆਪ ਨੂੰ ਬਚਾ ਸਕੀਏ, ਕਛੂ ਨਾ ਹੋਤ ਉਪਾਏ। ਸਾਹਿਬ ਕਹਿਣ ਲੱਗੇ ਕਹੋ ਨਾਨਕ ਅਬ ਹੋਤ ਹਰ ਗੱਜ ਜੂ ਹੋਰ ਸਹਾਇ, ਤੇ ਜੇ ਤੂੰ ਵਾਕੀ ਮੰਨੈ ਕਿ ਦਾਤਿਆ ਰਹਿਤ ਦਾ ਦਾਤਾ ਤੂੰ ਏ, ਫਿਰ ਤੇਰੇ ਅੰਦਰੋਂ ਦੀ ਆਵਾਜ਼ ਆਏਗੀ ਕੋਈ ਬਾਤ ਨਹੀਂ, ਜੇ ਤੂੰ ਕਿਰਪਾ ਕਰੇ ਫਿਰ ਬਲ ਹੋਵਾ, ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਇ, ਤੂੰ ਆਪ ਅੰਗ ਸੰਗ ਹੋਣਾ। ਸਾਹਿਬ ਕਹਿੰਦੇ ਇਹ ਆਤਮਕ ਬਲ ਮਿਲਦਾ। ਮੈਂ ਇਸ ਕਰਕੇ ਕੁਝ ਪ੍ਰਮਾਣ ਦਿੱਤੇ ਨੇ, ਇਹਦਾ ਅਰਥ ਭਾਵ ਸਮਝੀਏ। ਸਾਹਿਬ ਨੇ ਆਪ ਸਵਾਲ ਕੀਤਾ, ਆਪ ਇਹਦਾ ਉੱਤਰ ਦਿੱਤਾ। ਅੱਗੇ ਹਜ਼ੂਰ ਕਹਿ ਰਹੇ ਨੇ ਸੰਗ ਸਖਾ ਸਭ ਤਜ ਗਏ, ਸਾਰੇ ਸਾਥ ਛੱਡ ਕੇ ਚਲੇ ਗਏ, ਕੋ ਨਾ ਨਿਭਿਓ ਸਾਥ, ਕੋਈ ਕਿਸੇ ਦੇ ਸਾਥ ਜਾਂਦਾ ਨਹੀਂ, ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਗਨਾਥ, ਇਹ ਵਿਪਤ ਮੈਂ। ਹੁਣ ਇਹ ਵਿਪਤ ਦੇ ਅਰਥ ਕਈ ਵਿਦਵਾਨ ਕਰਦੇ ਨੇ, ਜਦੋਂ ਪਿੰਜਰੇ ਵਿੱਚ ਖਲੋਤੇ ਨੇ ਤੇ ਮੰਨ ਲਓ ਵੀ ਇੱਥੇ ਤਾਂ ਕਰ ਲੈ ਕਿ ਵਿਪਤ ਪਈ ਤੇ ਸਾਰੇ ਛੱਡ ਕੇ ਚਲੇ ਗਏ, ਤੇ ਸਾਹਿਬ ਦਾ ਇਹਦਾ ਅਰਥ ਕੀ ਕਰਾਂਗੇ, ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਹੁੰ ਦਿਸ ਘੇਰੇ। ਕਹਿਣ ਲੱਗੇ ਵਿਪਤ ਪਰੀ ਸਭ ਹੀ ਸੰਗ ਛਾਡਤ, ਉੱਥੇ ਫਿਰ ਅਸੀਂ ਕਿਵੇਂ ਖਿੱਚ ਧੂ ਕੇ ਅਰਥ ਪਿੰਜਰੇ ਨਾਲ ਜੋੜਨਾਗੇ। ਨਹੀਂ, ਸਾਹਿਬ ਕਹਿੰਦੇ ਨੇ ਜਦੋਂ ਇਹ ਵਿਪਤਾ ਪੈ ਗਈ, ਮੌਤ ਨੇ ਆ ਕੇ ਘੇਰਿਆ ਤੇ ਸਾਰੇ ਸਾਥ ਛੱਡ ਕੇ ਚਲੇ ਗਏ, ਕੋ ਨਾ ਨਿਭਿਓ ਸਾਥ ਦਾ ਅਰਥ ਇਹ ਵੀ ਹੈ ਜਾਣ ਲੱਗਿਆ ਸਰੀਰ ਵੀ ਨਾਲ ਨਹੀਂ ਤੁਰਿਆ। ਸਾਹਿਬ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਸਾਹਿਬ ਕਹਿੰਦੇ ਨੇ ਕਹੋ ਨਾਨਕ ਇਹ ਵਿਪਤ ਮੈਂ ਕਿਹੜੀ ਵਿਪਤ, ਜੈ ਮਾਤ ਪਿਤਾ ਮਦਦ ਨਹੀਂ ਕਰਨ ਵਾਲੇ, ਜਿੱਥੇ ਭੈਣ ਭਰਾ ਸਾਥ ਨਹੀਂ ਦੇਣ ਵਾਲੇ, ਜਿੱਥੇ ਸਾਹਿਬ ਕਹਿੰਦੇ ਨੇ ਬੈਠੋ ਨਾ ਬਾਈ ਭੈਣੋ ਨਾ ਭਾਈ, ਕਹੋ ਨਾਨਕ ਇਹ ਵਿਪਤ ਮੈਂ, ਬੈਠੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ, ਜਿੱਥੇ ਇੱਕ ਮੇਰਾ ਵਾਹਿਗੁਰੂ ਸਹਾਈ ਹੁੰਦਾ ਏਕੋ ਸਹਾਈ ਰਾਮ ਹੈ। ਸਾਹਿਬ ਜੀ ਕਹਿੰਦੇ ਨੇ ਜੈ ਮਹਾਂ ਧਿਆਨ ਕਹੋ ਨਾਨਕ ਇਹ ਵਿਪਤ ਮੈਂ, ਜੈ ਮਹਾਂ ਧਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੇ ਉਹ ਇਹ ਵਿਪਤੇ ਜਿੱਥੇ ਦੁਨੀਆਂ ਦੀ ਕੋਈ ਤਾਕਤ ਨਹੀਂ ਚੱਲਦੀ, ਜਿਹਦੇ ਬਾਰੇ ਸ਼ਬਦ ਕਿਹਨਾਂ ਨੇ ਰੇ ਬੋਰੇ, ਕੋਈ ਗਰੀ ਨਾ ਰੱਖ ਹੈ ਕੋਈ ਕਹੋ ਨਾਨਕ ਇਹ ਵਿਪਤ ਮੈਂ। ਇਸ ਮੁਸੀਬਤ ਵਿੱਚ ਕਹਿਣ ਲੱਗੇ ਤੂੰ ਰਾਮ ਨਾਮ ਜਪ ਸੋਈ, ਕਿਹੜੀ ਵਿਪਤ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਪ੍ਰਮਾਣ ਦਿੱਤੇ ਨੇ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਇਹ ਵਿਪਤ ਮੈਂ ਉਸ ਥਾਂ ਤੇ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਮਦਦ ਕਰਦਾ। ਇਹ ਵੀ ਇੱਕ ਭੀੜ ਹੈ। ਸਭ ਕਰਨ ਸੰਗ ਸਖਾ ਸਭ ਤਜ ਗਏ ਕਹੋ ਨਾ ਨਿਭੇ ਉਹ ਸਾਥ। ਪਿਆਰਿਓ, ਪਰ ਗੁਰੂ ਤੇਗ ਬਹਾਦਰ ਜੀ ਦੇ ਅੰਤ ਤੱਕ ਗੁਰੂ ਕੇ ਸਿੱਖ ਕੋਲ ਖਲੋਤੇ ਨੇ। ਮੈਂ ਪਹਿਲਾਂ ਅਰਜ਼ ਕੀਤੀ ਉਹ ਡੋਲੇ ਨਹੀਂ, ਉਹ ਭੱਜੇ ਨਹੀਂ। ਜਦੋਂ ਅਸੀਂ ਕਿਸੇ ਨਾਲ ਥੋੜੀ ਵੀ ਤੁਲਨਾ ਕਰਨੇ ਆ ਨਾ, ਉਦੋਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਹੁਣ ਈਸਾ ਜੀ ਨੂੰ ਸੂਲੀ ਚੜ੍ਹਨ ਤੋਂ ਪਹਿਲਾਂ ਉਹਨਾਂ ਦੇ ਚੇਲੇ ਕੁਝ ਟੱਕਿਆਂ ਦੀ ਖਾਤਰ ਛੱਡ ਕੇ ਚਲੇ ਜਾਂਦੇ ਨੇ, ਪਰ ਕਦੀ ਗੁਰੂ ਤੇਗ ਬਹਾਦਰ ਜੀ ਨੂੰ ਤੱਕੋ। ਮਤੀ ਦਾਸ ਜੀ ਕਹਿ ਰਹੇ ਨੇ ਮੇਰਾ ਗੁਰੂ ਸਾਹਮਣੇ ਹੋਵੇ ਤੇ ਆਰਾ ਚਲਾਣਾ, ਮੈਨੂੰ ਆਰੇ ਦੇ ਦੰਦੇ ਕੁਝ ਨਹੀਂ ਉਹ ਕਹਿੰਦੇ। ਤੇ ਜਦੋਂ ਸੀਸ ਤੇ ਆਰਾ ਚੱਲਦਾ ਖੂਨ ਦੀ ਧਾਰਾ ਨਿਕਲਦੀ ਏ, ਭਾਈ ਸਾਹਿਬ ਪਾਠ ਆਰੰਭ ਕਰਨ ਤੋਂ ਪਹਿਲਾਂ ਮੁਸਕਰਾਉਂਦੇ ਨੇ ਤੇ ਜਲਾਦ ਪੁੱਛਦਾ ਤੇਰੇ ਮੁਸਕਰਾਉਣ ਦਾ ਕਾਰਨ ਕੀ, ਤੇ ਪ੍ਰਿੰਸੀਪਲ ਗੰਗਾ ਸਿੰਘ ਨੂੰ ਬੜਾ ਸ਼ਿੰਗਾਰਦਾ। ਉਹ ਕਹਿੰਦੇ ਨੇ ਜਦੋਂ ਇਸ ਹਿੰਦੁਸਤਾਨ ਦੀ ਇੱਕ ਰੀਹ ਤੇ ਬੱਚੀ ਭਾਵੇਂ ਕੁਵਾਰੀ ਹੁੰਦੀ ਜਿਤਨੇ ਮਰਜ਼ੀ ਕੇਸ ਵਾਏ, ਕਦੀ ਉਹ ਕੇਸਾਂ ਵਿੱਚ ਸੰਧੂਰ ਨਹੀਂ ਪਾਉਂਦੀ, ਪਰ ਜਦੋਂ ਉਹ ਸੁਹਾਗਣ ਬਣਦੀ ਏ ਉਹ ਸੰਧੂਰ ਪਾਉਂਦੀ ਏ। ਤੇ ਮੈਂ ਸੋਚਣਾ ਅੱਜ ਮੇਰੇ ਚੀਤ ਵਿੱਚੋਂ ਨਿਕਲਦੀ ਹੋਈ ਖੂਨ ਦੀ ਧਾਰਾ ਮੇਰੇ ਸੁਹਾਗ ਦੀ ਨਿਸ਼ਾਨੀ ਏ, ਮੇਰਾ ਗੁਰੂ ਮੇਰੇ ਅੰਗ ਸਨ। ਧਿਆਨ ਰੱਖਣਾ ਕੋਈ ਸਾਥ ਛੱਡ ਕੇ ਗਿਆ ਨਹੀਂ। ਇੱਥੇ ਸਾਹਿਬ ਕਹਿ ਰਹੇ ਨੇ ਦੁਨੀਆਂ ਦੇ ਰਿਸ਼ਤੇ, ਦੁਨੀਆਂ ਦੇ ਝੂਠੇ ਸਾਥ, ਆ ਸਰੀਰ ਸੰਤ ਸਖਾ ਸਭ ਤਜ ਗਏ। ਇੱਥੇ ਸਭ ਦਾ ਅਰਥ ਕੇਵਲ ਲੋਕ ਨਹੀਂ, ਇੱਥੇ ਸਭ ਦਾ ਸਾਨੂੰ ਸਰੀਰ ਵੀ ਕਰਨਾ ਪਏਗਾ। ਸੰਤ ਸਖਾ ਸਭ ਤਜ ਗਏ ਕਹੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ। ਤੇ ਏਕ ਰੱਬ ਨਾਥ ਇੱਕ ਵਾਹਿਗੁਰੂ ਦੀ ਟੇਕ ਲਈ ਤੇ ਅੱਗੇ ਸਾਹਿਬ ਕਹਿੰਦੇ ਨੇ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ। ਹੁਣ ਸਾਹਿਬ ਦੇ ਬਚਨ ਜਦੋਂ ਪੜ੍ਹੀ ਗਏ ਨਾ ਆਪਾਂ, ਤੇ ਬੜੇ ਪ੍ਰਮਾਣ ਮਿਲੇ ਨੇ ਇਹਨਾਂ ਸ਼ਲੋਕਾਂ ਵਿੱਚੋਂ। ਕਿਤੇ ਸਾਹਿਬ ਨੇ ਕਿਹਾ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ, ਕਿਤੇ ਸਾਹਿਬ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਕਿਤੇ ਸਾਹਿਬ ਕਹਿੰਦੇ ਨੇ ਜਿਉਂ ਜੈ ਜਿਸ ਤਰ੍ਹਾਂ ਜੈਸੇ ਜਲ ਤੇ ਬੁਧਬਦਾ ਉਪਜੈ ਬਿਨਸੈ ਨੀਤ। ਸਾਹਿਬ ਤੁਲਨਾ ਦੇਈ ਗਏ, ਕਹਿਣ ਲੱਗੇ ਸਭ ਨੇ ਚਲੇ ਜਾਣਾ। ਅਖੀਰ ਵਿੱਚ ਕਹਿਣ ਲੱਗੇ ਘਬਰਾਇਓ ਨਾ, ਇੱਕ ਵਿਦਵਾਨ ਨੇ ਤਾਂ ਇਹ ਵੀ ਲਿਖਿਆ ਕਿ ਹਜ਼ੂਰ ਨੇ ਜਾਣ ਲੱਗਿਆਂ ਇਹ ਬਚਨ ਕਹੇ ਸਨ। ਸੁਖਬੀਰ ਸਿੰਘ ਨੇ ਲਿਖਿਆ ਹੋ ਸਕਦਾ ਮਨ ਘੜਕ ਦੀ ਗੱਲ ਹੋ ਸਕਦੀ ਹੈ। ਉਹ ਕਹਿੰਦੇ ਨੇ ਕੋਲੇ ਨਾਲ ਜਿਸ ਹਵੇਲੀ ਦੇ ਵਿੱਚ ਸਾਹਿਬ ਨੂੰ ਕੈਦ ਕੀਤਾ ਗਿਆ ਸੀ ਤੇ ਸਾਹਿਬ ਪਹਿ ਕੋਈ ਕੋਲੇ ਨਾਲ ਲਿਖ ਦਿੱਤਾ, ਔਰੰਗਜ਼ੇਬ ਨੇ ਕਿਹਾ ਸਭ ਕੁਝ ਖਤਮ ਕਰ ਦੇਣਾ ਤੇ ਸਾਹਿਬ ਨੇ ਲਿਖਿਆ ਸੀ ਨਹੀਂ ਹੋਏ, ਤੂੰ ਕੌਣ ਖਤਮ ਕਰਨ ਵਾਲਾ ਇੱਥੇ ਰਹੇਗਾ, ਕੌਣ ਰਹੇਗਾ, ਨਾਮ ਰਹੋ ਸਾਧੂ ਰਹੋ। ਇੱਕ ਤਾਂ ਉਸ ਅਕਾਲ ਪੁਰਖ ਦਾ ਨਾਮ ਰਹਿਣਾ, ਦੂਜਾ ਅਰਥ ਇੱਥੇ ਆਇਆ ਸਾਧੂ। ਹੁਣ ਇੱਥੇ ਸਾਧੂ ਦੇ ਅਰਥ ਅਸੀਂ ਗੁਰੂ ਨਹੀਂ ਦੇ ਕਰ ਸਕਦੇ। ਕਈ ਸੱਜਣ ਭਾਵੇਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਸੰਤ ਸ਼ਬਦ ਗੁਰੂ ਲਈ ਵਰਤਿਆ, ਮੈਂ ਅਰਜ਼ ਕਰਾਂਗਾ ਸੰਤ ਦੇ ਬਾਣੀ ਵਿੱਚ ਕੋਈ ਭੇਖ ਕਰ ਸਕਦਾ, ਸੰਤ ਦੇ ਲਿਬਾਸ ਅੰਦਰ ਕੋਈ ਦੁਰਵਰਤੋਂ ਕਰ ਸਕਦਾ ਸ਼ਬਦ ਦੀ, ਪਰ ਜੇ ਕੋਈ ਬੰਦਾ ਬਾਣਾ ਪਾ ਕੇ ਦੁਰਵਰਤੋਂ ਕਰਦਾ ਇਹਦਾ ਮਤਲਬ ਇਹ ਨਹੀਂ ਅਸੀਂ ਬਾਣੀ ਦੇ ਅਰਥ ਚੇਂਜ ਕਰਦੇ। ਗੁਰੂ ਗ੍ਰੰਥ ਸਾਹਿਬ ਜੇ ਮੰਨ ਲਿਆ ਜਾਏ ਕੇਵਲ ਸੰਤ ਗੁਰੂ ਨੂੰ ਕਿਹਾ ਤੇ ਫਿਰ ਇਹਦੇ ਅਰਥ ਕੀ ਕਰਾਂਗੇ, ਸਾਧੋ ਮਨ ਕਾ ਮਾਨ ਤਿਆਗੋ, ਇਹਦਾ ਮਤਲਬ ਗੁਰੂ ਤੋਂ ਆਪਣੇ ਮਨ ਦੇ ਮਾਨ ਨੂੰ ਤਿਆਗ ਦੇ। ਜੇ ਕੇਵਲ ਸੰਤ ਸ਼ਬਦ ਗੁਰੂ ਲਈ ਵਰਤਿਆ ਤੇ ਸ਼ਾਇਦ ਕਹਿੰਦੇ ਸੰਤਨ ਸੋ ਮੇਰੀ ਲੇਵਾ ਦੇਵੀ, ਇੱਥੇ ਸੰਤਨ ਬਹੁ ਬਚਨੇ ਤੇ ਗੁਰੂਆਂ ਨਾਲ ਮੇਰੀ ਲੇਵਾ ਦੇਵੀ, ਕਿਉਂਕਿ ਇੱਥੇ ਦਸਾਂ ਪਾਤਸ਼ਾਹਾਂ ਨੂੰ ਗੁਰੂ ਕੇਵਲ ਇੱਕ ਹੀ ਮੰਨਿਆ ਜਾਂਦਾ। ਧਿਆਨ ਰੱਖਣਾ ਸਾਹਿਬ ਨੇ ਗੁਰਮੁਖ ਦੀ ਗੱਲ ਕੀਤੀ ਏ, ਜਪਣ ਵਾਲੇ ਦੀ ਗੱਲ ਕੀਤੀ ਏ, ਤੇ ਜੇ ਗੱਲ ਨਾ ਕੀਤੀ ਹੁੰਦੀ ਤੇ ਕਦੀ ਹਜ਼ੂਰ ਬਾਣੀ ਵਿੱਚ ਇਹ ਪ੍ਰਮਾਣ ਕਿਉਂ ਦਿੰਦੇ। ਜਦੋਂ ਪੁੱਛਿਆ ਦਾਤਾ ਜੀ ਉਹ ਅੰਦਰ ਸੁੱਖ ਕਿਉਂ ਨਹੀਂ, ਸਾਹਿਬ ਕਹਿੰਦੇ ਨੇ ਮਨਮੁਖ ਸਿਉਂ ਕਰ ਦੋਸਤੀ ਸੁੱਖ ਕੇ ਪੁੱਛਾ ਮਿੱਤ, ਅੱਗੇ ਕਹਿੰਦੇ ਨੇ ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ, ਗੁਰਮੁਖ ਤੇ ਸਤਿਗੁਰ ਦੋ ਸ਼ਬਦ ਵੱਖ ਨੇ। ਇਹਦਾ ਮਤਲਬ ਗੁਰਮੁਖ ਜਪਣ ਵਾਲਾ ਹੈ ਤੇ ਸਤਿਗੁਰੂ ਨਾਮ ਦੀ ਦਾਤ ਦੇਣ ਵਾਲਾ। ਸਾਹਿਬ ਕਰੇ ਨਾਮ ਰਹੋ ਰਹੇਗਾ ਨਾਮ ਸਾਧੂ ਰਹੋ, ਪਰ ਕਿਹੜਾ ਸਾਧੂ? ਭਾਈ ਗੁਰਦਾਸ ਨੇ ਬੜੇ ਸੋਹਣੇ ਬਚਨ ਕਹੇ, ਸਾਧੂ ਉਹ ਨਹੀਂ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ ਕਿਉਂਕਿ ਸ਼ਬਦ ਸਾਧੂ ਆ ਗਿਆ। ਸਾਧੂ ਉਹ ਨਹੀਂ ਜਿਹੜਾ ਤਮਾ ਵਿੱਚ ਗ੍ਰਸਿਆ, ਉਸ ਸਾਧੂ ਵਿਚ ਤੇ ਗ੍ਰਿਸ਼ਤੀ ਵਿਚ ਕੀ ਅੰਤਰ ਏ? ਜਿਹੜਾ ਗ੍ਰਿਸ਼ਤੀ ਆਪਣੇ ਪੁੱਤਰਾਂ ਦੀ ਖਾਤਰ ਧੱਕੇ ਖਾਂਦਾ ਤੇ ਜਿਹੜਾ ਸਾਧੂ ਆਪਣੇ ਡੇਰੇ ਦੀ ਖਾਤਰ ਦਰ ਦਰ ਤੇ ਮੰਗਦਾ ਪਿਆ, ਪਕੜ ਤੇ ਦੋਨਾਂ ਦੀ ਏ। ਸਮਝਣੀ ਇਸ ਗੱਲ ਨੂੰ, ਸਾਧੂ ਦੀ ਪਕੜ ਨਹੀਂ, ਸਾਧੂ ਦੀ ਪਕੜ ਨਹੀਂ। ਸਾਹਿਬ ਨੇ ਬਾਣੀ ਵਿਚ ਦਲੀਲਾਂ ਕਮਾਲ ਦੀਆਂ ਦਿੱਤੀਆਂ ਨੇ। ਕਹਿਣ ਲੱਗੇ ਸਾਧੂ ਨੂੰ ਤਾਂ ਆਪਣੇ ਤਨ ਦੀ ਵੀ ਪਕੜ ਨਹੀਂ ਰਹਿੰਦੀ। ਸਾਹਿਬ ਤਾਂ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਨੇ ਤੇ ਉਦੋਂ ਗੁਰੂ ਤੇਗ ਬਹਾਦਰ ਜੀ ਦਾ ਤਨ ਪਵਿੱਤਰ ਏ, ਪਰ ਜਦੋਂ ਛੱਡਣ ਦੀ ਗੱਲ ਕੀਤੀ ਉਦੋਂ ਗੁਰੂ ਤੇਗ ਬਹਾਦਰ ਦੇ ਤਨ ਨੂੰ ਵੀ ਠੀਕ ਕਹਿ ਦਿੱਤਾ। ਅਸੀਂ ਪੜ੍ਹਦੇ ਹਾਂ ਠੀਕ ਰਿਪੋਰਟ ਦਲੀਸ ਸਿਰ। ਖੈਰ ਮੈਂ ਅੱਗੇ ਤੁਰਾਂ, ਨਾਮ ਰਹਿੰਦਾ ਹੈ, ਸਾਧੂ ਰਹਿੰਦਾ ਹੈ। ਅੱਗੇ ਸਾਹਿਬ ਕਹਿੰਦੇ ਨੇ ਰਹਿਓ ਗੁਰ ਗੋਬਿੰਦ, ਗੁਰ ਗੋਬਿੰਦ ਦਾ ਅਰਥ ਏ ਗੋਬਿੰਦ ਰੂਪ ਗੁਰੂ ਵੀ ਰਹਿੰਦਾ। ਇਹਦਾ ਮਤਲਬ ਤਿੰਨ ਹੋ ਗਏ, ਨਾਮ ਰਹਿਣਾ ਉਸ ਵਾਹਿਗੁਰੂ ਦਾ, ਨਾਮ ਨੂੰ ਦ੍ਰਿੜ ਕਰਾਉਣ ਵਾਲੇ ਦਾਤੇ ਗੁਰੂ ਨੇ ਰਹਿਣਾ, ਤੇ ਚੇਤੇ ਰੱਖਣਾ ਜਿਨ੍ਹੇ ਗੁਰੂ ਤੋਂ ਨਾਮ ਲੈ ਕੇ ਕਮਾਈ ਕੀਤੀ ਉਹਨੇ ਸਾਧੂ ਨੇ ਵੀ ਰਹਿਣਾ। ਹਜ਼ੂਰ ਗੁਰੂ ਕਲਗੀ ਵਾਲੇ ਦੇ ਜੀਵਨ ਸੰਬੰਧੀ ਨਾ ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਪਰਚੀਆਂ ਪਾਤਸ਼ਾਹੀ ਦਸਵੀਂ, ਭਾਈ ਸੇਵਾ ਦਾਸ ਜੀ, ਉਹਨਾਂ ਨੇ ਛੇ ਦਸਵੇਂ ਪਾਤਸ਼ਾਹ ਦੇ ਜੀਵਨ ਸੰਬੰਧੀ ਕੁਝ ਉਦਾਹਰਨਾਂ ਦਿੱਤੀਆਂ। ਪਰ ਉਹਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਉਹਨਾਂ ਦੇ ਸੰਬੰਧੀ ਵੀ ਥੋੜੀਆਂ ਜਿਹੀਆਂ ਸਾਖੀਆਂ ਨੇ। ਉਹਦੇ ਵਿੱਚ ਇੱਕ ਸਾਖੀ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਆਨੰਦਪੁਰ। ਇਹਦਾ ਮਤਲਬ ਇਹ ਨਹੀਂ ਜਿਹੜੇ ਪੁਰਾਣੇ ਗ੍ਰੰਥ ਨੇ ਹਰ ਗੱਲ ਉਹਦੀ ਮੰਨਣ ਵਾਲੀ ਨਹੀਂ, ਕੋਈ ਵੀ ਇਤਿਹਾਸ ਦੀ ਘਟਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਹੈ। ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੋਂ ਸਿੱਖ ਕੋਲ ਹੋਰ ਕੋਈ ਦਲੀਲ ਨਹੀਂ ਹੈ, ਇਸ ਤੋਂ ਉੱਤੇ ਕੋਈ ਨਹੀਂ। ਉੱਥੇ ਸਾਹਿਬ ਨੂੰ ਇੱਕ ਸਵਾਲ ਕਰਦੇ ਨੇ, ਦਾਤਾ ਭਗਤੀ ਦਾ ਕੀ ਗੁਣ ਹੈ? ਤੁਸੀਂ ਕਹਿੰਦੇ ਸਿਮਰਨ ਕਰੋ, ਨਾਮ ਜਪੋ, ਬੰਦਗੀ ਦਾ ਕਿਹੜਾ ਗੁਣ ਹੈ? ਤੇ ਸਾਹਿਬ ਨੇ ਕਿਹਾ ਨਾਮ ਵਿੱਚ ਬੜੀ ਵਡਿਆਈ ਹੈ। ਸਵਾਲ ਕਰਨ ਵਾਲੇ ਨੇ ਕਿਹਾ ਕੋਈ ਉਦਾਹਰਨ ਦਿਓ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਭਾਈ ਸੇਵਾ ਰਾਮ ਦੇ ਦਾਸ ਲਿਖਦੇ ਨੇ, ਕਹਿਣ ਲੱਗੇ ਸਿੱਖੋ ਮੇਰੇ ਇੱਕ ਸਵਾਲ ਦਾ ਉੱਤਰ ਦਿਓਗੇ? ਪੁੱਛਿਆ ਕੀ? ਕਹਿੰਦੇ ਨੇ ਜਿਸ ਨੇ ਬਾਬੇ ਨਾਮਦੇਵ ਨੂੰ ਤਸ਼ੱਦਦ ਕੀਤਾ ਸੀ, ਹੱਥ ਪੈਰ ਉਹਦੇ ਸੰਗਲ ਨਾਲ ਬੰਨੇ, ਉਸ ਬਾਦਸ਼ਾਹ ਦਾ ਨਾਂ ਕੀ ਸੀ? ਜਿਸ ਨੇ ਭਗਤ ਕਬੀਰ ਸਾਹਿਬ ਤੇ ਤਸ਼ੱਦਦ ਕੀਤਾ, ਜਿਹੜੇ ਬਾਣੀ ਵਿੱਚ ਕਹਿੰਦੇ ਨੇ ਪੂਜਾ ਬਾਂਧ ਪਿਲੋ ਪਿਲਾ ਕਰ ਜਾ ਰਹੇ ਹੋ, ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਹੱਥੋਂ ਬੇੜੀ, ਇਹ ਕਹਿਣ ਲੱਗੇ ਪਾਵੋ ਬੇੜੀ ਹੱਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ, ਜਿਹਨੇ ਉਹਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਉਹ ਬਾਦਸ਼ਾਹ ਦਾ ਨਾਂ ਕੀ ਸੀ? ਕਹਿਣ ਲੱਗੇ ਸਤਿਗੁਰੂ ਬਾਣੀ ਵਿੱਚ ਪੜਿਆ ਤੇ ਬੜਾ ਵੀ ਇਹਨਾਂ ਤੇ ਤਸ਼ੱਦਦ ਹੋਇਆ, ਪਰ ਪਤਾ ਨਹੀਂ ਉਹ ਬਾਦਸ਼ਾਹ ਕਿਹੜਾ ਸੀ। ਸਾਹਿਬ ਕਹਿੰਦੇ ਨੇ ਬਸ ਆਹੀ ਤਾਂ ਨਾਮ ਦੀ ਵਡਿਆਈ ਹੈ। ਉਸ ਵਕਤ ਦਾ ਬਾਦਸ਼ਾਹ ਭਗਤ ਨੂੰ ਬੇੜੀਆਂ ਵਿੱਚ ਬੰਨ ਸਕਦਾ ਹੈ, ਪਰ ਜਿਹੜਾ ਕੇਵਲ ਦੁਨੀਆ ਦੇ ਤਖ਼ਤ ਦਾ ਮਾਣ ਕਰਦਾ ਉਹਦਾ ਨਾਮ ਕਿਸੇ ਨੂੰ ਦਿੱਤੇ ਨਹੀਂ, ਪਰ ਜਿਹਦੇ ਤੇ ਤਸ਼ੱਦਦ ਕੀਤਾ ਰਹਿੰਦੀ ਦੁਨੀਆ ਤੱਕ ਕਬੀਰ ਤੇ ਨਾਮਦੇਵ ਨੂੰ ਲੋਕ ਯਾਦ ਰੱਖਣਗੇ, ਇਹੀ ਤਾਂ ਨਾਮ ਦੀ ਵਡਿਆਈ ਹੈ, ਉਹ ਨਾਮ ਜਪਣ ਵਾਲੇ ਨੇ। ਇਹੀ ਕਾਰਨ ਮੇਰੇ ਗੁਰਦੇਵ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਸਾਹਿਬ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਤੇ ਜਦੋਂ ਸਾਹਿਬ ਦੀ ਬਾਣੀ ਪੜ੍ਹਦੀ ਹੈ ਕਈ ਰੰਗਾਂ ਮਿਲਦੀਆਂ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ। ਆਸਾ ਰਾਗ ਵਿੱਚ ਗਾਜ਼ੂਰ ਦਾ ਬਚਨ ਹੁੰਦਾ ਗੋਬਿੰਦ 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 ਸੰਗ ਨਾਮ ਦਿਓ ਮੱਲੀਣਾ ਤੇ ਧਿਆਨ ਰੱਖਣਾ, ਜਿਨ੍ਹਾਂ ਭਗਤਾਂ ਦੀ ਗਿਣਤੀ ਆਉਣੀ ਉਹਨਾਂ ਵਿੱਚੋਂ ਉੱਚੀ ਜਾਤ ਵਾਲਾ ਕੋਈ ਨਹੀਂ, ਜੇ ਉੱਚੇ ਘਰਾਣੇ ਨਾਲ ਜਾਂ ਸਰੀਰਕ ਤੌਰ ਤੇ ਜਿਵੇਂ ਲੋਕ ਮੰਨਦੇ ਨੇ ਰੁਪਈਏ ਵਾਲਾ ਕੋਈ ਨਹੀਂ ਜੇ। ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਨਾਮ ਰਹਿਓ ਸਾਧੂ ਰਹਿਓ, ਆੜ ਦਾਮ ਕੋ ਛੀਪਰੋ ਹੋਇਓ ਲਾਕੀਣਾ, ਨਾਮ ਰਹਿਓ ਸਾਧੂ ਰਹਿਓ ਜਪਣ ਵਾਲੇ ਦਾ ਨਾਂ ਰਹੇਗਾ। ਗੁਰਨਾ ਤੰਨਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਰਾ ਭਇਓ ਗੁਣੀ ਗਹੀਰਾ ਸਾਧੂ ਰਹਿਓ। ਕਹਿਣ ਲੱਗੇ ਰਵਿਦਾਸ ਤਮੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸਾਧੂ ਰਹਿਓ। ਸਾਹਿਬ ਨੇ ਬਾਣੀ ਵਿੱਚ ਤੀਜਾ ਅਗਲਾ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਕਿਰਦਾ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਸਾਧੂ ਰਹਿਓ। ਅਖੀਰ ਵਿੱਚ ਕਹਿੰਦੇ ਨੇ ਇਹ ਕਿ ਸੁਣ ਕੇ ਜਾ ਜੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਕ ਗੁਸਾਈਆਂ ਧੰਨਾ, ਬੜਪਾਦਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਉਸ ਅਕਾਲ ਪੁਰਖ ਨੇ ਰਹਿਣਾ। ਸਾਹਿਬ ਕਹਿੰਦੇ ਨੇ ਕਹੋ ਨਾਨਕ ਇਹ ਜਗਤ ਮੈਂ, ਇਸ ਦੁਨੀਆਂ ਦੇ ਅੰਦਰ ਕਿਨ ਜਪਿਓ ਗੁਰਮੰਤ, ਕਿਨ ਦਾ ਅਰਥ ਵਿਦਵਾਨਾਂ ਨੇ ਕੀਤਾ, ਜਿਸ ਕਿਸੇ ਨੇ ਵੀ ਨਾਮ ਨੂੰ ਜਪਿਆ। ਕਈ ਵਾਰੀ ਇਹਦੇ ਕਈ ਸੱਜਣ ਇਹਦਾ ਪਦ ਛੇਦ ਕਰਦੇ ਨੇ ਕਿ ਨਾ ਜਪਿਓ ਗੁਰਮੰਤ, ਕਿਉਂ ਨੀ ਤੂੰ ਜਪਿਆ? ਕਿਉਂਕਿ ਪ੍ਰਕਰਨ ਅਨੁਸਾਰ ਇਹ ਹੀ ਬਣਦੇ ਨੇ, ਇਹਦਾ ਜੁੜਵਾਂ ਪਦ ਬਣਦਾ ਕਿਨ ਜਪਿਓ ਗੁਰਮੰਤ, ਜਿਸ ਕਿਸੇ ਨੇ ਵੀ ਜਪਿਆ। ਅਖੀਰ ਵਿੱਚ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਆਰੰਭ ਵਿੱਚ ਗੱਲ ਕਹੀ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਫਕੀਨ, ਅਖੀਰ ਵਿੱਚ ਕਹਿਣ ਲੱਗੇ ਸਿੱਖਾਂ ਇੱਕ ਕੰਮ ਕਰ ਲਈ, ਰਾਮ ਨਾਮ ਉਰ ਮੈਂ ਗਹਿਓ, ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਗਹਿਓ ਦਰ ਤੇ ਪਕੜ ਲਿਆ, ਰਾਮ ਨਾਮ ਨੂੰ ਹਿਰਦੇ ਵਿਚ ਪਕੜ ਲਿਆ। ਕਹਿਣ ਲੱਗੇ ਕਿਹੜੇ ਰਾਮ ਨਾਮ ਨੂੰ? ਜਾਂ ਤਾਂ ਸਾਹਮਣੇ ਕੋਈ, ਜਿਸ ਨਾਮ ਦੀ ਬਰਾਬਰੀ ਕੋਈ ਨੀ ਕਰ ਸਕਦਾ, ਨਾਮ ਦੇ ਬਰਾਬਰ ਕੋਈ ਨੀ। ਹਜ਼ੂਰ ਨੇ ਤਾਂ ਹੀ ਤਾਂ ਬਾਣੀ ਵਿਚ ਕਿਹਾ ਸਾਈ ਨਾਮ ਅਮੋਲ, ਜਾਂ ਤਾਂ ਸਾਹਮਣੇ ਕੋਈ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖਾ ਸਰਬ ਢੋਲ, ਕੁਝ ਸੁਣਾਈ ਹਰ ਹਰੇ ਜਾਂ ਤਾਂ ਸਾਹਮਣੇ ਕੋਈ, ਕੁਝ ਸੁਣਾਈ ਹਰ ਹਰੇ, ਨਾਨਕ ਨਾਮ ਅਮੋਲ ਅਸੀਂ ਪੜ੍ਹਨੇ ਆ। ਇਹਦੇ ਨਾਮ ਦੀ ਬਰਾਬਰੀ ਕੋਈ ਕਰਮ ਕਾਂਡ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਨੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, ਅਗਲ ਦਹਿ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ, ਜਾਂ ਤਾਂ ਸਾਹਮਣੇ ਕੋਏ। ਇਹਦੇ ਬਰਾਬਰ ਕਿਹਨੇ ਪੁੱਜਣਾ? ਸਾਹਿਬ ਕਹਿੰਦੇ ਨੇ ਯਾਦ ਰੱਖੀ ਕਿ ਸਜਣਾ ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਗੋ ਦੈਨ, ਕਉ ਨਾ ਭੀਜੈ ਸੰਜਮ ਸੁਆਮੀ, ਬੋਲੈ ਮਿੱਠੈ ਬੈਨ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪ੍ਰਭ ਕਰ, ਜਦੋਂ ਰੱਬ ਦੇ ਨਾਮ ਨੂੰ ਜਪਣਾ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਜਾਂ ਤਾਂ ਸਾਹਮਣੇ ਕੋਏ। ਤੇਰਾ ਨਾਮ ਕਰੀ ਚੰਨਣਾ ਸੀਆ, ਜੇ ਮਨ ਉਰਸਾ ਹੋਏ, ਕੁੰਕਰਨੀ ਕੁੰਗੂ ਜੇ ਰਲੈ, ਕਦ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ। ਕਹਿਣ ਲੱਗੇ ਬਿਨ ਨਾਮ ਹੈ ਪੂਜ ਨਾ ਹੋਏ, ਜਾਂ ਕਹਿ ਸਾਹਮਣੇ ਕੋਏ। ਰਾਮ ਨਾਮ ਉਰਮੈ ਗਯੋ, ਜਾਂ ਕਹਿ ਸਾਹਮਣੇ ਕੋਏ। ਤੇ ਜਦੋਂ ਫੜ ਲਈਏ ਨਾਮ ਨੂੰ ਫਿਰ ਕੀ ਹੁੰਦਾ? ਜੇ ਸਿਮਰਤ ਸੰਕਟ ਮਿਟੈ, ਸਿਮਰਨ ਕਰਕੇ ਤਾਂ ਦੇਖ ਤੇਰਾ ਸੰਕਟ ਕੋਈ ਨੀ ਆਏਗਾ, ਮੇਰਾ ਦਾਤਾ ਤੇਰੇ ਸੰਕਟ ਨੂੰ ਸਾਰੇ ਨੂੰ ਕੱਟ ਦੇਗਾ। ਤੇ ਕਿਵੇਂ ਕੱਟਦਾ? ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਪਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਸਾਹਿਬ ਕਹਿੰਦੇ ਜੇ ਸਿਮਰਤ ਸੰਕਟ ਮਿਟੈ, ਦਰਸ਼ ਤੁਹਾਰੋ ਹੋਏ। ਉਹਦਾ ਨਾਮ ਜਪਦਿਆਂ ਸੰਕਟ ਵੀ ਮਿਟਦੇ ਨੇ, ਤੇ ਨਾਮ ਜਪਦਿਆਂ ਉਹਦੇ ਦਰਸ਼ਨ ਵੀ ਹੁੰਦੇ ਨੇ। ਜਦੋਂ ਨਾਮ ਜਪਾਂਗੇ, ਨਾਮ ਜਿਹਨੂੰ ਆਵਾਜ਼ ਮਾਰਾਂਗੇ, ਉਹਦੇ ਦੀਦਾਰ ਵੀ ਹੋਣਗੇ। ਸਾਧ ਸੰਗਤ ਜੀ, ਇਹ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦੀ ਵਿਚਾਰ। ਪਰ ਮੈਂ ਅਰਜ਼ ਕਰਾਂ, ਜਿਹੜੀ ਵਿਚਾਰ ਕੀਤੀ ਇਹ ਹੱਦ ਨਹੀਂ, ਇਹ ਕੇਵਲ ਇੱਕ ਮਨੁੱਖ ਦੀ ਤੁਸ਼ ਮਾਤੇ, ਜਿੰਨੀ ਕੁ ਉਹਨੂੰ ਸੂਝ ਗੁਰੂ ਨੇ ਬਖਸ਼ੀ, ਇਸ ਤੋਂ ਅੱਗੇ ਵੀ ਬਹੁਤ ਕੁਛ ਬੇਅੰਤ ਹੈ। ਬੇਅੰਤ ਸ਼ਬਦ ਵੀ ਕਹਿਣਾ ਥੋੜਾ ਹੀ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਭ ਨੂੰ ਸੂਝ ਬਖਸ਼ਣ, ਦਾਤਾ ਮਿਹਰ ਕਰੇ, ਅਸੀਂ ਗੁਰੂ ਪਾਸੋਂ ਅੰਮ੍ਰਿਤ ਦੀ ਦਾਤ ਲੈ ਗੁਰਮੰਤਰ ਲਈਏ, ਗੁਰਮੰਤਰ ਜਪੀਏ, ਨਾਮ ਦੀ ਕਮਾਈ ਕਰੀਏ। ਜਦੋਂ ਨਾਮ ਨੂੰ ਜਪਾਂਗੇ, ਹਿਰਦੇ ਨੂੰ ਟਿਕਾਓ ਮਿਲੇਗਾ, ਨਾਮ ਤੋਂ ਬਿਨਾਂ ਕੋਈ ਨੀ ਜੇ ਸ਼ਾਂਤੀ ਆਉਣੀ। ਦਵਾਈ ਰੱਬ ਦੀ ਜਿੰਨਾ ਮਰਜ਼ੀ ਅਸੀਂ ਰੌਲਾ ਪਾਈ ਦਈਏ, ਤੇ ਨਾਮ ਦਾ ਦਾਤਾ ਕੇਵਲ ਗੁਰੂ ਹੈ, ਮਨੁੱਖ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਸਾਹਿਬ ਕਿਰਪਾ ਕਰ, ਕੱਲ ਦਾ ਦੀਵਾਨ ਆਪ ਸੰਗਤਾਂ ਦੀ ਹਾਜ਼ਰੀ ਭਰਨੀ ਹੈ। ਗੁਰਮੁਖਾਂ ਦਾ ਹੁਕਮ ਸੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਤੇ ਭਾਵਾਂ ਕੇ ਕੱਲ ਨੂੰ ਸਰਹੰਦ ਦੇ ਸਾਕੇ ਸੰਬੰਧੀ ਅਰਜ਼ ਕਰਨੀ ਸੀ ਥੋੜੀ ਜਿਹੀ। ਖੈਰ, ਜਿਵੇਂ ਗੁਰੂ ਜੀ ਨੂੰ ਪਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।